ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।
ਜੋ ਜੋ ਇਸ ਨੇ ਜੋੜਿਆ ਉਹ ਸਭ ਸਗਲਾ ਪਵੇਗਾ।
ਜਿਸ ਜਿਸ ਨਾਲ ਇਹ ਜੁੜੇ ਆ ਉਸ ਨਾਲ ਵਿਸਰਨਾ ਪਵੇਗਾ। ਜੁੜ ਜੁੜ ਵਿਛੜੇ, ਵਿਛੜ ਜੁੜੇ ਜੁੜੇ, ਕਈ ਵਾਰੀ ਇਹ ਜੁੜਿਆ, ਕਈ ਵਾਰੀ ਵਿਛੜਿਆ, ਕਈ ਵਾਰੀ ਵਿਛੜਿਆ, ਕਈ ਵਾਰੀ ਜੁੜਿਆ। ਫਿਰ ਜੁੜਨਾ ਤੇ ਵਿਛੜਨਾ ਹੀ ਬਹੁਤ ਵੱਡਾ ਦੁੱਖ ਹੈ। ਜੈਸੇ ਸਾਨੂੰ ਜੁੜਨ ਦੀਆਂ ਬਹੁਤ ਖੁਸ਼ੀਆਂ ਹੁੰਦੀਆਂ ਨੇ, ਕਿਸੇ ਨੂੰ ਮਿਲਣ ਦੀਆਂ ਖੁਸ਼ੀਆਂ ਹੁੰਦੀਆਂ ਨੇ, ਪਰ ਉਦੋਂ ਕਈ ਗੁਣਾ ਜ਼ਿਆਦੇ ਉਸਦਾ ਦੁੱਖ ਹੈ ਜਦੋਂ ਪਿਛਲਾ ਵਿਛੋੜਾ ਪਵੇ। ਗੁਰਬਾਣੀ ਨੇ ਸਭ ਤੋਂ ਮਹਾਨ ਦੁੱਖ ਵਿਛੋੜੇ ਦਾ ਦੱਸਿਆ, ਵਿਛੋੜੇ ਜੰਗੂਰ ਖਵੇ ਲਮੰਜਨ ਗਾਖੜੇ। ਕਹਿੰਦੇ ਵਿਛੋੜੇ ਦਾ ਦੁੱਖ ਐਸਾ ਮਰਦ, ਕਹਿੰਦੇ ਜੰਗੂਰਾਂ ਦੀ ਤਰ੍ਹਾਂ ਮਾਸ ਕੱਢਣਾ। ਗਾਖੜੇ ਬੜੇ ਦੁੱਖ ਨੇ ਵਿਛੋੜੇ ਦੇ, ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਲ ਜਨਦੂਤ, ਇੱਕ ਦੁੱਖ ਰੋਗ ਲੰਘੇ ਤਨ ਤਾਏ, ਵੈਦਨਾ ਖੋਲੇ ਦਾਰੂ ਲਾਏ। ਇਹ ਬੜੇ ਬੜੇ ਦੁੱਖ ਨੇ, ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ, ਜਦੋਂ ਅਸੀਂ ਜੁੜ ਕੇ ਵਿਛੜਦੇ ਹਾਂ ਬੜਾ ਦੁੱਖ ਹੈ, ਤਾਂ ਬੜਾ ਦੁੱਖ ਹੈ। ਪਰਵਾਹ ਵੀ ਚੱਲਦੀ ਹੈ, ਵਿਛੜਨਾ ਪੈਂਦਾ, ਕਿਉਂਕਿ ਹਰ ਇੱਕ ਚੀਜ਼ ਜੋ ਸਾਡੀ ਅਸੀਂ ਮੰਨੀ ਹੈ ਉਹਨੂੰ ਛੱਡਣਾ ਪੈਂਦਾ। ਦੁਨੀਆਂ ਦੀ ਕੋਈ ਐਸੀ ਵਸਤੂ ਨਹੀਂ ਹੈ ਜਿਹੜੀ ਵਸਤੂ ਸਾਨੂੰ ਮਿਲ ਕੇ ਨਹੀਂ ਵਿਛੜਦੀ। ਦੂਰ ਦੀ ਗੱਲ ਛੱਡੋ, ਹੋਰ ਚੀਜ਼ਾਂ ਦੇ ਦਾਸਾਂ ਦੂਰ ਨੇ, ਸਾਡੇ ਨਾਲ ਤਨ ਜੁੜਿਆ, ਇਹ ਕਾਇਆ ਜੁੜੀ ਹੈ ਸਾਡੇ ਨਾਲ, ਇਸ ਨਾਲ ਜੁੜ ਕੇ ਆਏ ਹਾਂ ਅਸੀਂ ਸੰਸਾਰ ਚ। ਔਰ ਇਹ ਤਨ ਅੱਧਾ ਕਿਤੇ ਜਿਉਂਦੀ ਵਿਛੜ ਜਾਂਦੇ, ਕਦੇ ਇਹਦੇ ਦੱਤ ਖਰਾਬ ਹੋ ਗਈ, ਕਦੇ ਇਹਦਾ ਗੋਡਾ ਖਰਾਬ ਹੋ ਗਿਆ, ਕਦੇ ਇਹਦਾ ਵਿਛੜ ਗਿਆ, ਕਦੇ ਅੱਖਾਂ ਦੀ ਨੇਤਰਾਂ ਦੀ ਨਿਗਾਹ ਚਲੀ ਗਈ, ਕਦੇ ਕੰਨਾਂ ਤੋਂ ਸੁਣ ਨੂੰ ਹਟ ਗਿਆ, ਕਦੇ ਕੋਈ ਮੋਢਾ ਨਹੀਂ ਚੱਲਦਾ, ਕਦੇ ਕੋਈ ਹੱਥ ਨਹੀਂ ਚੱਲਦਾ। ਅੱਧਾ ਤਨ ਤਾਂ ਇਹ ਜਿਉਂਦਿਆਂ ਜਿਉਂਦੇ ਜਵਾਬ ਦੇਣ ਲੱਗ ਜਾਂਦੇ, ਵਿਛੜ ਜਾਂਦੇ। ਜਿਹੜੇ ਦੰਦ ਹੈ ਤੇ ਸੁੰਦਰ, ਜਿਹਨਾਂ ਨਾਲ ਅਸੀਂ ਬਹੁਤ ਕੁਛ ਕਰਦੇ ਸੀ, ਵਿਛੜ ਲੱਗਦੇ ਨੇ, ਨਿਕਲਦੇ ਨੇ, ਦੁੱਖ ਦਿੰਦੇ ਨੇ, ਨਿਕਲਦੇ ਨਿਕਲਦੇ ਨਿਕਲ ਜਾਂਦੇ ਨੇ। ਔਰ ਐਸਾ ਹੁੰਦਾ ਹੈ ਕਿ ਇੱਕ ਦਿਨ ਸਾਰੇ ਦਾ ਸਾਰਾ ਤਨ ਹੀ ਵਿਛੜ ਜਾਂਦਾ ਹੈ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ ਮਾਲਕ। ਹੋਰ ਤੇ ਤੇਰੀ ਚੀਜ਼ ਕਈ ਨਾਲ ਲੈ ਕੇ ਜਾਣੇਗਾ, ਜਿਹੜਾ ਤਨ ਨਾਲ ਲੈ ਕੇ ਆਇਆ ਹੈ ਇਹ ਵੀ ਤੇਰੇ ਨਾਲ ਨਹੀਂ ਜਾਂਦਾ, ਕਿਉਂਕਿ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਵਿਛੜਨਾ। ਔਰ ਆਨੰਦ ਹੈ ਜੁੜਨ ਚ, ਵਿਛੜਨ ਚ ਹੈ ਨੀ। ਖੁਸ਼ੀ ਹੈ ਜੁੜਨ ਚ, ਵਿਛੜਨ ਚ ਹੈ ਨੀ। ਮਨੁੱਖ ਜੁੜਦਾ, ਕਦੇ ਕਦੇ ਸੰਸਾਰ ਨਾਲ ਜੁੜਦਾ, ਪਰਿਵਾਰ ਨਾਲ ਜੁੜਦਾ, ਸਮਾਜ ਨਾਲ ਜੁੜਦਾ, ਪੁੱਤਰਾਂ ਨਾਲ ਜੁੜਦਾ, ਧੀਆਂ ਨਾਲ ਜੁੜਦਾ, ਘਰਵਾਲੀ ਨਾਲ, ਪਤੀ ਪਤਨੀ ਜੁੜਦੇ ਨੇ, ਪਰ ਜੁੜ ਕੇ ਵਿਛੜਦੇ ਨੇ ਬੜਾ ਦੁੱਖ ਹੈ। ਜੁੜਨ ਦਾ ਸਵਾਦ ਹੈ, ਆਨੰਦ ਹੈ, ਰਸ ਹੈ, ਫਿਰ ਵਿਛੜਨ ਦਾ ਉਦੋਂ ਕਈ ਗੁਣਾ ਜ਼ਿਆਦਾ ਦੁੱਖ ਹੈ। ਫਿਰ ਗੁਰਬਾਣੀ ਕਹਿੰਦੀ ਤੂੰ ਜੁੜ ਹੀ ਉਸਦੇ ਨਾਲ ਜਿੱਥੇ ਜੁੜ ਕੇ ਕਦੇ ਵਿਛੜੇ ਨਾ, ਜਿੱਥੇ ਜੁੜ ਕੇ ਤੈਨੂੰ ਕਦੇ ਵਿਛੋੜਾ ਨਾ ਪਵੇ ਉੱਥੇ ਜੁੜ ਜਾ। ਫਿਰ ਮਹਾਰਾਜ ਨੇ ਦੱਸਿਆ ਉਹ ਕੌਣ ਹੈ ਜਿੱਥੇ ਜੁੜ ਕੇ ਅਸੀਂ ਵਿਛੜ ਨਹੀਂ ਸਕਦੇ, ਕਿਉਂਕਿ ਦੁਨੀਆਂ ਦੀ ਕੋਈ ਵੀ ਵਸਤੂ ਉਹ ਨਹੀਂ ਜਿਹੜੀ ਜਿੱਥੇ ਅਸੀਂ ਹਾਂ ਸਾਰੀ ਦੁਨੀਆਂ ਦੇ ਨਾਲ ਹੋਵੇ, ਪਰ ਜੇ ਕੋਈ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਾਰੀਆਂ ਜਗ੍ਹਾ ਤੇ ਵਿਆਪਕ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਰੀਆਂ ਜਗ੍ਹਾ ਤੇ ਹੈ, ਪਰਮਾਤਮਾ ਸਾਰੀਆਂ ਜਗ੍ਹਾ ਤੇ ਹੈ। ਫਿਰ ਮਹਾਰਾਜ ਕਹਿੰਦੇ ਜੁੜਨ ਦਾ ਰਸ ਹੀ ਲੈਣੇ, ਤੈ ਆਨੰਦ ਲੈਣਾ ਹੈ ਤੇ ਪਰਮਾਤਮਾ ਨਾਲ ਜੁੜ, ਜਿੱਥੇ ਜੁੜ ਕੇ ਕਦੇ ਵਿਛੋੜਾ ਨਹੀਂ ਪੈਂਦਾ, ਕਿਉਂਕਿ ਉਹ ਸਾਰੀਆਂ ਜਗ੍ਹਾ ਤੇ ਹੈ, ਉਹ ਮਰਨ ਤੋਂ ਬਾਅਦ ਵੀ ਹੈ, ਮਰਨ ਤੋਂ ਪਹਿਲਾਂ ਵੀ ਹੈ, ਜਿਉਂਦਿਆਂ ਵੀ ਹੈ, ਉਹ ਕਿਤੇ ਵੀ ਜਾਈਏ ਆਕਾਸ਼ਾਂ ਚ ਵੀ ਹੈ, ਜਲਾਂ ਚ ਵੀ ਹੈ, ਥਲਾਂ ਚ ਵੀ ਹੈ, ਸਾਰੇ ਵਿਆਪਕ ਹੈ, ਕਣ ਕਣ ਵਿਚ ਵਿਆਪਕ ਹੈ। ਤੂੰ ਉਸ ਪਰਮਾਤਮਾ ਨਾਲ ਜੁੜ ਜਿੱਥੋਂ ਜੁੜ ਕੇ ਕਦੇ ਵਿਛੋੜਾ ਨਹੀਂ ਹੁੰਦਾ, ਔਰ ਵਿਛੋੜੇ ਦਾ ਦੁੱਖ ਤੈਨੂੰ ਸੰਤਾਉਂਦਾ ਨਹੀਂ ਹੈ। ਤਾਂ ਦੂਜਾ ਮਨ ਕਹਿੰਦੇ ਦੁੱਖ ਵਿਛੋੜਾ ਇੱਕ ਦੁੱਖ ਭੂਖ, ਭੁੱਖ ਦਾ ਦੁੱਖ ਬੜਾ ਭਾਰੀ ਹੈ, ਇਹ ਵੀ ਰੋਜ਼ ਅੱਜ ਬਚਾਈ ਹੈ, ਭੁੱਖ ਕੱਲ ਨੂੰ ਫਿਰ ਲੱਗ ਜਾਣੀ ਹੈ। ਔਰ ਇਹ ਭੁੱਖ ਦੇ ਦੁੱਖ ਨੇ ਦੁਨੀਆਂ ਨੂੰ ਬਹੁਤ ਚੱਕਰਾਂ ਚ ਪਾਇਆ ਹੋਇਆ। ਅੱਜ ਇੰਨੀ ਦੁਨੀਆਂ ਸਾਰੀ ਅੱਗੇ ਆਇਆ, ਕੋਈ ਕਿਸੇ ਕੋਲ ਆਇਆ ਬਾਹਰ, ਕੋਈ ਕਿਸੇ ਤਰ੍ਹਾਂ ਆਇਆ, ਬੜੇ ਔਖੇ ਪੈਂਦੇ ਲੰਘ ਕੇ ਆਉਣਾ ਪੈਂਦਾ। ਕਾਹਦੇ ਖਾਤਰ? ਦੁੱਖ ਦੇ ਭੁੱਖ ਦੀ ਖਾਤਰ ਬਸ। ਫਿਰ ਭੁੱਖ ਦਾ ਦੁੱਖ ਲੰਘ ਕੇ ਸੰਤਾ ਜਾਵੇ, ਇਹ ਭੁੱਖ ਦੇ ਕਾਰਨ, ਰੋਟੀਆਂ ਦੇ ਕਾਰਨ, ਭੋਜਨ ਦੇ ਕਾਰਨ ਮਨੁੱਖ ਦੇਸ਼ਾਂ ਪ੍ਰਦੇਸ਼ਾਂ ਬਹੁਤ ਬਹੁਤ ਦੂਰ ਤੱਕ ਜਾਂਦਾ, ਬੜੇ ਬੜੇ ਖਤਰਨਾਕ ਕੰਮ ਕਰਨੇ ਪੈਂਦੇ ਨੇ। ਕਾਹਦੇ ਵਾਸਤੇ? ਖਾਤਰ ਭੁੱਖ ਦੇ ਦੁੱਖ ਦੇ ਵਾਸਤੇ। ਸੋ ਉਹ ਵੀ ਮਹਾਰਾਜ ਕਹਿੰਦੇ ਜੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਜਾਵੇ ਫਿਰ ਉਹ ਸਾਰਿਆਂ ਦਾਤਾਂ ਦਾ ਦਾਤਾ ਉਹੀ ਹੈ, ਉਹ ਸਾਰਿਆਂ ਨੂੰ ਸਿਰ ਸਿਰ ਸੰਭਾਲੇ ਠਾਕੁਰ ਕਾਹੇ ਮਨ ਭੋ ਕਰਿਆ, ਤੂੰ ਕਿਹੜੀ ਚਿੰਤਾ ਚ ਫਸਿਆ, ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ। ਜੇ ਉਹਦੇ ਨਾਲ ਜੁੜ ਜਾਈਏ, ਵਾਹਿਗੁਰੂ ਪਰਮੇਸ਼ਰ ਨਾਲ ਜੁੜ ਜਾਈਏ ਤਾਂ ਉਹ ਰਿਜ਼ਕ ਦਾ ਵੀ ਦਾਤਾ ਹੈ, ਉਹ ਭੁੱਖ ਦੀ ਪੂਰਤੀ ਕਰਨ ਵਾਲਾ ਵੀ ਦਾਤਾ ਹੈ। ਸਮਾਜ ਕਹਿੰਦੇ ਜੁੜਨਾ ਤਾਂ ਪਰਮਾਤਮਾ ਨਾਲ ਜੁੜ, ਨੈਣਕਾਰ ਨਾਲ ਜੁੜ, ਵਾਹਿਗੁਰੂ ਨਾਲ ਜੁੜ, ਜਿੱਥੋਂ ਜੁੜ ਕੇ ਕਦੇ ਵਿਛੋੜਾ ਨਹੀਂ ਪੈਂਦਾ, ਫਿਰ ਭੁੱਖ ਦਾ ਦੁੱਖ ਨਹੀਂ ਸੰਤਾਉਂਦਾ, ਅਤੇ ਨਾ ਹੀ ਉਹ ਜਗ੍ਹਾ ਦੇ ਉੱਤੇ ਫਿਰ ਉੱਥੇ ਭੁੱਖ ਨਹੀਂ ਲੱਗ ਦਿੱਤਾ ਆ, ਉੱਥੇ ਉਹ ਨਾ ਭੁੱਖ ਹੈ, ਨਾ ਉੱਥੇ ਨੀਂਦਰਾ ਹੈ, ਨਾ ਉੱਥੇ ਭੁੱਖ ਹੈ ਜਦੋਂ ਜੁੜ ਗਏ, ਕਿਉਂਕਿ ਪਦਾਰਥਾਂ ਦਾ ਦਾਤਾ ਹੈ ਵਾਹਿਗੁਰੂ ਪਰਮੇਸ਼ਰ, ਭੁੱਖ ਨੂੰ ਮੇਟਣ ਦਾ ਦਾਤਾ ਹੈ, ਉੱਥੇ ਨਾ ਆਲਸ ਹੈ ਕੋਈ, ਨਾ ਭੁੱਖ ਹੈ ਤੇ ਨਾ ਦੁੱਖ ਹੈ, ਦੁੱਖ ਅੰਦੋ ਨਹੀਂ ਪਹਿਚਾਓ। ਰਵਦਾਸ ਜੀ ਕਹਿੰਦੇ ਨਾ ਉੱਥੇ ਦੁੱਖ ਹੈ ਨਾ ਕੋਈ ਅਦੇਸਾ ਹੈ, ਦੁੱਖਾਂ ਦੇ ਅਦੇਸੇ ਚ ਹੋ ਜਾਣ, ਕੋਈ ਜਗ੍ਹਾ ਹੀ ਨਹੀਂ ਉਹ ਜਗ੍ਹਾ ਦੇ ਉੱਤੇ। ਬੇਗਮਪੁਰਾ ਸਹਿਰ ਤੋਂ ਨਾ ਉਹ ਸ਼ਹਿਰ ਦਾ ਨਾਮ ਹੀ ਬੇਗਮਪੁਰਾ ਹੈ ਕਹਿਣ ਲੱਗੇ, ਕਿਉਂਕਿ ਜਿੱਥੇ ਗਮ ਹੀ ਕੋਈ ਨਹੀਂ ਹੈ, ਜਿੱਥੇ ਚਿੰਤੇ ਕੋਈ ਨਹੀਂ ਹੈ, ਜਿੱਥੇ ਅਦੇਸੇ ਕੋਈ ਨਹੀਂ ਹੈ, ਜਿੱਥੇ ਦੁੱਖ ਹੀ ਕੋਈ ਨਹੀਂ ਹੈ। ਦੁੱਖ ਅੰਦੋ ਨਹੀਂ ਪਹਿਚਾਓ, ਨਾ ਤਦ ਵੀ ਸਕਰਾਜ ਨਾ ਮਾਲ, ਨਾ ਉੱਥੇ ਕੋਈ ਕਿਸੇ ਨੂੰ ਜਗਾਤ, ਨਾ ਕੋਈ ਟੈਕਸ, ਨਾ ਕੋਈ ਕਿਰਾਇਆ, ਉੱਥੇ ਕੁਛ ਨੀ ਦੇਣਾ ਪੈਂਦਾ। ਮਹਾਰਾਜ ਕਹਿੰਦੇ, ਰਵਦਾਸ ਭਗਤ ਜੀ ਕਹਿੰਦੇ, ਨਾ ਤਦ ਵੀ ਸਕਰਾਜ ਨਾ ਮਾਲ, ਕੌਮ ਨਾ ਖਤਾ, ਨਾ ਤਖਤ ਜਵਾਲ, ਨਾ ਉੱਥੇ ਕੋਈ ਧੋਖੇਬਾਜ਼ੀ ਹੈ, ਨਾ ਉੱਥੇ ਡਰ ਹੈ ਕੋਈ, ਔਰ ਨਾ ਹੀ ਉੱਥੇ ਕੋਈ ਐਸੀ ਚੀਜ਼ ਹੈ। ਔਰ ਤਖਤ ਮਿਹਰ ਦਾ ਅੰਤੀ ਕੋਈ ਨੀ, ਕਹਿੰਦੇ ਮੇਹਰ ਹੀ ਮੇਹਰ ਹੈ, ਮੇਹਰ ਵਰਤਦੀ ਹੈ, ਉੱਥੇ ਮੇਹਰ ਹੀ ਮੇਹਰ ਹੈ, ਡਰ ਹੀ ਡਰ ਹੈ, ਸੁੱਖ ਹੀ ਸੁੱਖ ਹਨ। ਸੋ ਇਸ ਕਰਕੇ ਗੁਰਬਾਣੀ ਸਾਨੂੰ ਜੋੜਦੀ ਹੈ, ਭਾਈ ਤੂੰ ਜੁੜ ਗੁਰੂ ਦੇ ਨਾਲ, ਜੁੜ ਬਾਣੀ ਦੇ ਨਾਲ, ਜੁੜ ਪਰਮਾਤਮਾ ਦੇ ਨਾਲ, ਜਿਹੜੇ ਉਹਦੇ ਨਾਲ ਜੁੜ ਗਏ ਉਹਦੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ, ਔਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ, ਸਾਰੇ ਕਲੇਸ਼ ਮਿਟ ਜਾਂਦੇ ਹਨ, ਔਰ ਸਾਰੇ ਝੋਲੇ ਮਿਟ ਜਾਂਦੇ ਹਨ, ਸਾਰੇ ਸੰਸੇ ਮਿਟ ਜਾਂਦੇ ਹਨ। ਪਰ ਜਿੰਨਾ ਚਿਰ ਅਸੀਂ ਉੱਥੇ ਨਹੀਂ ਜੁੜਦੇ ਤਾਂ ਝੋਲੇ ਦੇ ਸੰਸੇ ਮਿਟਦੇ ਨਹੀਂ। ਸਰਵ ਸੁੱਖਾਂ ਦਾ ਦਾਤਾ ਸਵਾਮੀ, ਸਾਰਿਆਂ ਦੁੱਖਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਆਪ ਜੀ ਹੈ। ਸਾਰੇ ਸੁੱਖ ਜਿਤਰੇ ਪਲ ਮਨ ਬਾਚੀ ਹੈ, ਜਿਤਰੇ ਸਤਿਗੁਰ ਪਾਸ, ਜਿੰਨੇ ਵੀ ਦੁਨੀਆਂ ਦੇ ਫਲ ਨੇ, ਸੁੱਖ ਦਾ ਫਲ ਸਭ ਤੋਂ ਜ਼ਿਆਦਾ ਸੁਖਦਾਈ ਹੈ। ਮਨੁੱਖ ਫਲ ਕੀ ਭਾਲਦਾ ਹੈ? ਸੁੱਖ ਦਾ ਫਲ। ਬਾਕੀ ਇਹ ਛੋਟੇ ਛੋਟੇ ਫਲ ਸੁੱਖ ਵਾਸਤੇ ਨੇ, ਮੇਨ ਸੁੱਖ ਦਾ ਫਲ ਹੈ। ਰੋਟੀ ਖਾਂਦੇ ਹਾਂ, ਪੇਟ ਦੀ ਭੁੱਖ ਪੂਰਤੀ ਹੁੰਦੀ ਹੈ, ਸੁੱਖ ਮਿਲਦਾ, ਹੋਰ ਸੁੱਖ ਦਾ ਫਲ। ਕੱਪੜੇ ਲੈਂਦੇ ਹਾਂ, ਗਰਮੀ ਸਰਦੀ ਨੂੰ ਦੂਰ ਕਰਦੇ ਨੇ, ਸੁੱਖ ਮਿਲਦਾ, ਕੱਪੜੇ ਸੁੱਖ ਦਾ ਫਲ ਵਾਸਤੇ ਨੇ। ਔਰ ਅਸੀਂ ਆਪਣੇ ਮਕਾਨਾਂ ਚ ਰਹਿੰਦੇ ਹੋਏ ਆਪਣੇ ਅਨੁਕੂਲ ਉਸ ਚੀਜ਼ ਨੂੰ ਕਰਦੇ ਹਾਂ ਕਿ ਸੁੱਖ ਮਿਲੇ, ਗਰਮੀ ਹੈ ਤਾਂ ਠੰਡਾ ਬਣਾਉਂਦੇ ਹਾਂ ਮਕਾਨ ਨੂੰ, ਠੰਡਾ ਹੈ ਤਾਂ ਗਰਮੀ ਗਰਮ ਕਰਦੇ ਹਾਂ ਸੁੱਖ ਵਾਸਤੇ। ਇਸੇ ਕਰਕੇ ਮਹਾਰਾਜ ਕਹਿੰਦੇ ਮਨੁੱਖ ਨੂੰ ਅਸਲ ਨੇ ਦੋ ਹੀ ਫਲ ਦਿਲਾਉਂਦੇ ਨੇ, ਸੰਸਾਰ ਦੇ ਦੁੱਖ ਅਤੇ ਸੁੱਖ। ਇੱਕ ਦੁੱਖ ਦਾ ਫਲ ਹੈ, ਇੱਕ ਸੁੱਖ ਦਾ ਫਲ ਹੈ। ਪਰਮਾਤਮਾ ਨੂੰ ਕੋਈ ਵਿਛੜਿਆ, ਗੁਰੂ ਤੋਂ ਦੂਰ ਹੋਇਆ, ਦੁੱਖ ਦਾ ਫਲ ਦੁੱਖ ਮਿਲਦਾ ਹੈ, ਔਰ ਪਰਮਾਤਮਾ ਨਾਲ ਜੁੜਿਆ ਸੁੱਖ ਦਾ ਫਲ ਸੁੱਖ ਮਿਲਦਾ ਹੈ। ਇਹਨਾਂ ਦੋਵਾਂ ਚੋਂ ਮਰਜ਼ੀ ਹੈ ਜੀਵ ਦੀ, ਜਾਣਾ ਕੀ ਚਾਹੁੰਦਾ। ਤੋ ਕਹਿੰਦੇ ਜੇ ਜਿੰਨੇ ਵੀ ਦੁਨੀਆਂ ਦੇ ਦੁੱਖ ਨੇ, ਜਿੰਨੇ ਵੀ ਦੁਨੀਆਂ ਦੇ ਪਾਪ ਨੇ, ਪਰਮਾਤਮਾ ਦੇ ਨਾਮ ਨੂੰ ਵਿਛੜਨ ਤੇ ਉਹ ਸਾਰੇ ਦੇ ਸਾਰੇ ਮਿਲਦੇ ਨੇ। ਔਰ ਪਰਮਾਤਮਾ ਦਾ ਨਾਮ ਜਪੇ ਤੋਂ ਜਿੰਨੇ ਵੀ ਦੁਨੀਆਂ ਦੇ ਸੁੱਖ ਨੇ, ਜਿੰਨੇ ਵੀ ਦੁਨੀਆਂ ਦੇ ਆਨੰਦ ਨੇ, ਜਿੰਨੀ ਵੀ ਦੁਨੀਆਂ ਦੀਆਂ ਖੁਸ਼ੀਆਂ ਨੇ, ਸਾਰੀਆਂ ਮਿਲਦੀਆਂ ਨੇ। ਮਹਾਰਾਜ ਇਹ ਬਾਣੀ ਦੁਆਰਾ ਸਾਨੂੰ ਪ੍ਰਮਾਣ ਕਰਦੇ ਹਨ। ਕਿਤਨੇ ਸਾਨੂੰ ਸੁੱਖ ਤੇ ਦੁੱਖ ਮਿਲਦੇ ਨੇ, ਮਹਾਰਾਜ ਨੇ ਬਾਣੀ ਬਿਆਨ ਕੀਤਾ। ਜਿਹੜੇ ਜਿਹੜੇ ਵੀ ਪਰਮਾਤਮਾ ਦੇ ਪਿਆਰੇ, ਵਾਹਿਗੁਰੂ ਦੇ ਪਿਆਰੇ ਭਗਤ ਹੋਏ, ਗੁਰਮੁਖ ਹੋਏ, ਪਿਆਰੇ ਹੋਏ, ਉਹਨਾਂ ਨੇ ਕਦੇ ਦੁੱਖ ਨੂੰ ਦੁੱਖ ਹੀ ਮਹਿਸੂਸ ਨਹੀਂ ਕੀਤਾ। ਭਾਵੇਂ ਦੁੱਖ ਆ ਵੀ ਗਿਆ, ਪਰ ਉਹਨੂੰ ਵੀ ਉਹਦਾ ਭਾਣਾ ਮੰਨ ਕੇ, ਖੁਸ਼ੀ ਮੰਨ ਕੇ ਉਸਨੂੰ ਹੀ ਸਵੀਕਾਰ ਕੀਤਾ। ਮਹਾਂ ਭਗਤਾਂ ਨੇ ਕਹਿ ਦਿੱਤਾ, ਜੇ ਦੁੱਖ ਦੇ ਤਾਂ ਇੱਥੇ ਹੀ ਰਾਜਾ ਗੁਰੂ ਰਾਮਦਾਸ ਜੀ ਕਹਿੰਦੇ, ਦੁੱਖ ਵਿੱਚ ਸੁੱਖ ਮਨਾਏ, ਜੇ ਭੁੱਖ ਦੇ ਤਾਂ ਇੱਕ ਹੀ ਰਾਜਾ, ਜੇ ਤੈਂ ਭੁੱਖ ਦਿੱਤੀ ਹੈ ਤੇਰੀ ਭੁੱਖ ਨਾਲ ਹੀ ਰਹੀ ਆ, ਕਿਉਂਕਿ ਕਹਿ ਦਿੱਤੀ ਹੈ ਇਹੀ ਰਾਜਾ ਮੇਰਾ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ, ਦੁੱਖ ਵਿੱਚ ਵੀ ਸੁੱਖ ਮਨਾਇਆ ਕਿਉਂਕਿ ਤੇਰੇ ਹੁਕਮ ਜਾਊਗੀ, ਉਹ ਵੀ ਤੇਰੀ ਦਾਤ ਹੈ, ਉਹ ਵੀ ਤੇਰੀ ਦਾਤ ਹੈ ਮਹਾਰਾਜ ਤੇ ਪਾਤਸ਼ਾਹ ਕੇਤਿਆਂ ਦੂਪ ਕੂਪ ਸਦਮਾਰ ਇਹ ਪ੍ਰਦਾਤ ਤੇਰੀ ਦਾਤਾ, ਇਹ ਵੀ ਤੇਰੀ ਦਾਤ ਹੈ। ਉਸ ਬਾਰੇ ਗੁਰੂ ਪਰਮੇਸ਼ਰ ਦੀ ਜੋ ਵੀ ਸਾਨੂੰ ਦੇਵੇ, ਤੋ ਭਗਤਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਜੋ ਦਿੱਤਾ ਮੈਨੂੰ ਉਹੀ ਠੀਕ ਹੈ। ਔਰ ਐਸਾ ਵੀ ਹੈ ਕਿ ਗੁਰਮੁਖ ਪਿਆਰੇ ਜਿਹੜੇ ਨਾਮ ਦੇ ਰਸੀ ਹੋਏ ਨੇ, ਹਰ ਇੱਕ ਪਰਮਾਤਮਾ ਦੀ ਗੱਲ ਨੂੰ, ਹਰ ਇੱਕ ਉਹਦੇ ਭਾਣੇ ਨੂੰ ਮੰਨਣਾ ਵੀ ਸਭ ਤੋਂ ਵੱਡਾ ਸੁੱਖ ਹੈ। ਜਿਨ੍ਹਾਂ ਨੂੰ ਉਸਦਾ ਭਾਣਾ ਮੰਨਣ ਦੀ ਜਾਂਚ ਆ ਗਈ, ਉਹਦੇ ਜੋ ਵੀ ਉਹ ਸਾਨੂੰ ਦਿੰਦਾ ਉਸਨੂੰ ਸਵੀਕਾਰ ਕਰਨ ਦੀ ਜਾਂਚ ਆ ਗਈ, ਉਹੀ ਸਭ ਤੋਂ ਵੱਡਾ ਸੁੱਖ ਹੈ। ਔਰ ਉਹੀ ਦੁੱਖ ਹੈ ਕਿ ਜਿਹੜਾ ਅਸੀਂ ਜੋ ਅਸੀਂ ਕਰਨਾ ਨਹੀਂ ਚਾਹੁੰਦੇ ਪਰ ਹੁੰਦਾ ਜਾ ਰਿਹਾ ਸਾਡੇ ਵੱਸ ਨਹੀਂ, ਪਰ ਹੁੰਦਾ ਜਾ ਰਹੀ ਹੈ। ਮਨੁੱਖ ਉਸੇ ਨੂੰ ਵੇਖ ਵੇਖ ਕੇ ਦੁਖੀ ਹੁੰਦਾ ਹੈ। ਹੁਣ ਜਵਾਨੀ ਹੈ, ਹੌਲੀ ਹੌਲੀ ਜਵਾਨੀ ਚਲੀ ਜਾ ਰਹੀ ਹੈ, ਬੁਢਾਪਾ ਆਉਂਦਾ ਹੈ, ਝੋਲੇ ਹੀ ਝੋਲਾ, ਫਿਕਰ ਹੀ ਫਿਕਰ ਹੈ। ਪਰ ਹੁਣ ਫਿਕਰ ਕਰਨ ਦਾ ਕੀ, ਉਹ ਸਾਰੀ ਰੋਟੀ ਰੁਕਦੀ ਤੇ ਹੈ, ਸਾਡੀ ਉਹ ਛੱਡੀ ਛੱਡੀ ਨਹੀਂ ਜਾਂਦੀ ਹੈ। ਫਿਰ ਇਸ ਤੋਂ ਚੰਗਾ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਸਵੀਕਾਰ ਕਰੀਏ ਵੀ ਇਹ ਵੀ ਤੇਰੀ ਦਾਤ ਹੈ, ਇਹ ਵੀ ਤੇਰੀ ਦਾਤ ਹੈ। ਕਿਉਂਕਿ ਜੋ ਉਸ ਸੰਸਾਰ ਦਾ ਨਿਯਮ ਲਾਇਆ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ, ਉਸ ਨਿਯਮ ਨੂੰ ਮੰਨਣਾ ਹੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦ ਅੰਤ ਸਭਾ ਆਇਆ ਕਹਿਣ ਲੱਗੇ ਸੰਗਤ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਕਿਹਾ ਸੀ ਮਾਤਾ ਜੀ ਨੇ, ਮਾਤਾ ਗ੍ਰਿੰਦ ਕੌਰ, ਮਾਤਾ ਹਰਗੋਬਿੰਦ ਸਾਹਿਬ ਜੀ ਦੀ ਮਾਤਾ, ਬਾਕੀ ਸੰਗਤ ਨੇ ਸਾਰੇ ਨੇ ਬੇਨਤੀ ਉਹਨਾਂ ਨੇ ਵੀ ਕੀਤੀ ਸੀ। ਉਦੋਂ ਪਹਿਲਾਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਕੀਤੀ, ਗੁਰੂ ਅਮਰਦਾਸ ਮਹਾਰਾਜ ਨੂੰ ਸਾਰੇ ਕਹਿਣ ਲੱਗੇ ਸਿੱਖ ਸੰਗਤਾਂ ਇਕੱਠੀਆਂ ਹੋ ਕੇ, ਜਦੋਂ ਕਿਹਾ ਕਿ ਲਿਆਓ ਭਾਈ ਜੇਠਾ ਜੀ ਨੂੰ ਗੁਰਗੱਦੀ ਦਈਏ, ਹੁਣ ਅੰਤ ਸਮਾਂ ਹੈ, ਮੈਂ ਸੰਸਾਰ ਹੋਏ ਪੰਜ ਭੂਤ ਬਸੇਰ ਨੂੰ ਛੱਡ ਜਾ। ਤਾਂ ਸੰਗਤਾਂ ਬੜੀਆਂ ਵਿਆਕਰ ਹੋ ਕੇ ਬੇਨਤੀ ਕਰਨ ਲੱਗੀਆਂ, ਮਹਾਰਾਜ ਆਪ ਕਰੋ ਕਰਾ ਸਮਰੱਥ ਹੋ, ਆਪ ਤੁਸੀਂ ਜਿਹੜੇ ਉਹ ਗੁਰੂ ਹੋ ਜਿਹੜੇ ਕਹੀਏ ਤੇ ਆਪ ਨੂੰ ਮਰੇ ਹੋਏ ਬੰਦੇ ਨੂੰ ਜਿਉਂਦਾ ਕਰ ਸਕਦੇ ਹੋ, ਆਪ ਉਹ ਸ਼ਕਤੀ ਦੇ ਮਾਲਕ ਹੋ ਜਿਨ੍ਹਾਂ ਨੇ ਹੁਕਮ ਕੀਤਾ ਕਿ ਗੋਇੰਦਵਾਲਤਾ ਵਿੱਚ ਕਾਲ ਨਹੀਂ ਬਣ ਸਕੇਗਾ। ਔਰ 22 ਸਾਲ ਇਸ ਨਗਰ ਵਿੱਚ ਤੁਹਾਡੇ ਹੁੰਦਿਆਂ ਕਾਲ ਨਹੀਂ ਆਇਆ, ਕਿਤੇ ਪਸ਼ੂ ਪੰਛੀ ਦੀ ਵੀ ਮੌਤ ਨਹੀਂ ਹੋਈ, ਤੇ ਅੱਜ ਆਪ ਤੁਸੀਂ ਇਹ ਐਸਾ ਭਾਣਾ ਵਰਤਾ ਰਹੇ ਹੋ, ਤੁਸੀਂ ਰਹਿ ਸਕਦੇ ਹੋ। ਸਾਡੀ ਬੇਨਤੀ ਹੈ, ਅਰਦਾਸ ਹੈ ਕਿ ਸਾਡੇ ਤੇ ਕਿਰਪਾ ਕਰੋ, ਤੁਸੀਂ ਸਾਰੀ ਸ਼ਕਤੀ ਦੇ ਮਾਲਕ ਹੋ, ਤੁਸੀਂ ਮੌਤ ਨੂੰ ਟਾਲ ਸਕਦੇ ਹੋ, ਤੁਹਾਨੂੰ ਕੋਈ ਮੌਤ ਕਾਲ ਜਾ ਨਹੀਂ ਸਕਦਾ। ਇਸ ਕਰਕੇ ਤੁਸੀਂ ਜੋ ਜਾ ਰਹੇ ਹੋ ਸੰਸਾਰ ਤੋਂ, ਦਰਸ਼ਨ ਦਿਓ ਸੰਤਾਂ ਨੂੰ, ਯਾਦ ਕਰੋ ਮਹਾਰਾਜ ਸੱਚੇ ਪਾਤਸ਼ਾਹ। ਤੋ ਸਤਿਗੁਰੂ ਮਹਾਰਾਜ ਨੇ ਬਚਨ ਕਹੇ ਸੀ, ਕਹਿੰਦੇ ਨਹੀਂ ਭਾਈ, ਮਹਾਰਾਜ ਕਹਿ ਲੱਗੇ ਸਤਿਗੁਰ ਭਗਤ ਪੁਰਖ ਸੋਈ ਜਿਸ ਹਰਤਾ ਨਾਮ ਪਾਵੇ। ਮਹਾਰਾਜ ਕਹਿੰਦੇ ਉਹੀ ਸਤਿਗੁਰੂ ਹੈ, ਉਹੀ ਪੁਰਖ ਹੈ, ਉਹੀ ਭਗਤ ਹੈ ਅਸਲ ਨੇ ਜਿਹਨੂੰ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਮਿੱਠਾ ਲੱਗੇ। ਇਹ ਨਹੀਂ ਕਿ ਮਿੱਠੀਆਂ ਜਿਹੜੀਆਂ ਚੀਜ਼ਾਂ ਸਾਨੂੰ ਅਨੁਕੂਲ ਹੈ ਮਿੱਠੀਆਂ ਲੱਗਣ, ਜਿਹੜੀਆਂ ਸਾਨੂੰ ਅਨੁਕੂਲ ਨਹੀਂ ਮਿੱਠੀਆਂ ਨਾ ਲੱਗਣ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਚਨ ਕਹੇ, ਕਹਿੰਦੇ ਲੋਕਾਂ ਦਾ ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ, ਕਹਿੰਦੇ ਇਹ ਕਦੀ ਆਸ਼ੀ ਹੈ, ਕਦਾ ਪ੍ਰੇਮ ਹੈ ਕਿ ਅੱਜ ਤੇ ਸਾਡਾ ਪ੍ਰੇਮ ਇਸ ਨਾਲ, ਕੱਲ ਹੋ ਨਾਲ, ਪ੍ਰੇਮ ਕਦੇ ਵੀ ਦੁਆ ਨਾਲ ਨਹੀਂ ਚੱਲਦਾ। ਇਹ ਬੇਨਤੀ ਕਰ, ਪ੍ਰੇਮ ਇੱਕੋ ਥਾਂ ਹੋਵੇਗਾ, ਜਿਹੜੇ ਬਹੁਤੇ ਥਾਂ ਕਰਦਾ ਨਾ ਉਹ ਪ੍ਰੇਮ ਹੀ ਨਹੀਂ ਹੁੰਦਾ, ਸੁਆਰਥੀ ਹੁੰਦਾ। ਤੁਸੀਂ ਕਦੇ ਵੀ ਦੇਖੋ, ਚਾਹੇ ਉਹ ਦੁਨਿਆਵੀ ਤੌਰ ਤੇ ਪ੍ਰੇਮ ਹੈ, ਬਸ ਪ੍ਰੇਮ ਇੱਕੋ ਹੀ ਨਾਲ ਹੋਵੇਗਾ, ਚਾਹੇ ਮਨੁੱਖਾਂ ਦਾ ਮਨੁੱਖ ਨਾਲ ਹੈ, ਚਾਹੇ ਕਿਸੇ ਨਾਲ ਹੈ, ਉਹ ਸਾਰੀ ਜ਼ਿੰਦਗੀ ਇੱਕੋ ਨਾਲ ਡਿੱਗਿਆ ਉਹ ਪ੍ਰੇਮ ਹੈ। ਜੇ ਕਿਸੇ ਮੇਰਾ ਇਹ ਵੀ ਪ੍ਰੇਮੀ ਹੈ, ਉਹ ਵੀ ਪ੍ਰੇਮੀ ਹੈ, ਪਰ ਉਸ ਪ੍ਰਾਮੀ ਪ੍ਰੇਮੀ ਤੇਰਾ ਕੋਈ ਵੀ ਨਹੀਂ ਹੈ, ਬਸ ਕੋਈ ਵੀ ਪ੍ਰੇਮੀ ਨਹੀਂ ਹੈ, ਤੂੰ ਸੁਆਰਥੀ। ਪਰ ਕਬੀਰ ਭਗਤ ਨੇ ਕਹਿ ਵੀ ਦਿੱਤਾ, ਕਬੀਰ ਸੁਖ ਨਾਇ ਜੁਗ ਕਰੇ ਬਹੁਤੇ ਮੀਤ, ਕਹਿੰਦੇ ਉਹ ਬੰਦਾ ਕਦੇ ਸੁਖੀ ਨਹੀਂ ਆ ਜਿਹੜਾ ਬਹੁਤੇ ਮਿੱਤਰ ਬਣਾ ਲਈ। ਕਬੀਰ ਸੁਖ ਨਾਇ ਜੁਗ ਕਰੇ ਬਹੁਤੇ ਮੀਤ, ਜੋ ਚਿੱਤ ਰੱਖੈ ਏਕ ਸਿਉਂ ਤੇ ਸੁਖ ਪਾਵੈ ਨੀਤ। ਜਿਹੜੇ ਇੱਕ ਨਾਲ ਜੁੜ ਕੇ ਰੱਖਣਗੇ ਨਾ ਇੱਕੋ ਨਾਲ, ਉਹ ਸਦੇ ਸੁਖੀ ਨੇ। ਬਹੁਤਿਆਂ ਨਾਲ ਜੋੜਨ ਵਾਲੇ ਕਦੇ ਵੀ ਸੁਖੀ ਨਹੀਂ ਆ। ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਤਸ਼ਾਹ, ਕਿਉਂਕਿ ਜਿਹੜੇ ਆਪ ਆਸ਼ਕ ਨੇ, ਆਪ ਪ੍ਰੇਮੀ ਨੇ, ਜੁੜ ਗਏ ਇੱਕ ਵਾਰ ਗੁਰੂ ਨਾਨਕ ਦੇਵ ਜੀ ਦਾ ਪਹਿਲੇ ਦਰਸ਼ਨ ਕਰਕੇ ਤੋੜ ਤੱਕ ਨਵਾਇਆ। ਪਰ ਨਵਾਇਆ ਵੀ ਜੁੜਨਾ ਇਹ ਨਹੀਂ ਕਿ ਨਾਲ ਅਸੀਂ ਮਿੱਤਰਤਾ ਕਰਕੇ ਇਕੱਠੇ ਰਹੇ, ਨਹੀਂ, ਮਿੱਤਰ ਉਹ ਹੁੰਦਾ ਹੈ, ਆਸ਼ਕ ਉਹ ਹੁੰਦਾ ਹੈ, ਪ੍ਰੇਮੀ ਉਹ ਹੁੰਦਾ ਹੈ ਜਿਹੜਾ ਆਪਣੇ ਪਿਆਰੇ ਦਾ ਹਰ ਹੁਕਮ ਮੰਨੇ, ਆਪਣੇ ਪਿਆਰੇ ਦੀ ਹਰ ਗੱਲ ਮੰਨੇ। ਚੰਗੀ ਹੈ ਭਾਵੇਂ ਚੰਗੀ ਹੈ, ਮੰਦੀ ਹੈ ਭਾਵੇਂ ਮੰਦੀ ਹੈ, ਇਹ ਨਹੀਂ ਸੋਚਣਾ ਚੰਗੀ ਹੈ ਕਿ ਮੰਦੀ ਹੈ, ਬਸ ਮੇਰੇ ਪਿਆਰੇ ਦੇ ਮੂੰਹ ਚੋਂ ਨਿਕਲੀ ਜਾਵੇ ਮੰਦੀ ਹੈ। ਫਿਰ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਆਸ਼ਕ ਇਹੋ ਨਾਇਆਬ ਕੀ ਹੈ, ਜੇ ਲਿਖੇ ਵਰਤੈ ਸੋਏ, ਇਹ ਕਨੇਹੀ ਆਸ ਕੀ ਦੂਜੇ ਲੱਗੇ ਜਾਏ। ਇਹ ਕਾਫੀ ਆਸ਼ਕੀ ਕਹਿੰਦੇ ਆ, ਜਿਹਦੇ ਨਾਲ ਮਿੱਤਰਤਾ ਹੈ ਦੂਜੇ ਨਾਲ ਮਿੱਤਰਤਾ ਪਾ ਲਈ, ਹੁਣ ਤੇਰੇ ਨਾਲ ਮਿੱਤਰਤਾ ਹੈ ਅਗਲੇ ਨਾਲ ਟੁੱਟ ਗਈ, ਫਿਰ ਸਾਡੇ ਨਾਲ ਮਿੱਤਰਤਾ ਹੈ, ਉਹ ਮਿੱਤਰਤਾ ਮਿੱਤਰਤਾ ਬਣਦਾ ਬਣਦਾ ਬੈਰ ਬਣਾ ਦੇ ਸਕੋ, ਜਿੰਨੇ ਮਿੱਤਰ ਹੋਣੀ ਗਏ। ਦੁਸ਼ਮਣ ਕੌਣ ਹੈ ਸਾਡਾ ਜਿਹਦੇ ਨਾਲ ਪਹਿਲਾਂ ਮਿੱਤਰਤਾ ਸੀ, ਵੱਡਾ ਦੁਸ਼ਮਣ ਕੌਣ ਹੈ ਜਿਹੜਾ ਵੱਡਾ ਮਿੱਤਰ ਸੀ, ਸਾਰਾ ਤੋਂ ਨੇੜੇ ਦਾ ਮਿੱਤਰ ਬਹੁਤਾ ਜਿਆਦਾ ਪਿਆਰਾ ਸੀ, ਓਨੇ ਪਿਆਰਾ ਜਾਣੇ ਸੀ ਨਾ ਜਿੰਨਾ ਓਨੇ ਵੱਡਾ ਦੁਸ਼ਮਣ ਹੈ। ਕਿਉਂ? ਇਹ ਆਸ਼ਕੀ ਨਹੀਂ ਸਹੀ, ਸਵਾਰਥ ਸੀ, ਪਿਆਰ ਸੀ, ਸਵਾਰਥ ਸੀ, ਮੇਲ ਜੋਲ ਸੀ, ਸਵਾਰਥ ਪੂਰਾ ਨਹੀਂ ਹੋਇਆ, ਮਿੱਤਰਤਾ ਵੀ ਗਈ, ਉਲਟਾ ਵੈਰ ਬਣ ਗਿਆ। ਦੁਨੀਆਂ ਚ ਦੇਖ ਲਓ ਜਿਹਦੇ ਨਾਲ ਸਾਡੀ ਮਿੱਤਰਤਾ ਵੀ ਹੈ ਅਜੇ ਤੱਕ, ਸਾਡਾ ਪ੍ਰੇਮ ਨੀ ਹੈ ਅਜੇ ਤੱਕ, ਉਹ ਸਾਡਾ ਵੈਰੀ ਵੀ ਨੀ ਹੈ, ਸਾਡਾ ਦੁਸ਼ਮਣ ਨੀ ਹੈ। ਕਬੀਰ ਤਾਂ ਕਹਿ ਫਰੀਦ ਕਹਿ ਦਿੱਤਾ ਫਰੀਦਾ, ਦੇਖ ਫਰੀਦਾ ਜੋਤੀਆ ਤੱਕਰ ਹੋਈ ਵਿਸ, ਕਹਿੰਦੇ ਦੇਖ ਲਿਆ ਫਰੀਦਾ, ਲੋਕਾਂ ਨੇ ਮਿੱਤਰਤਾ ਪਾ ਕੇ ਦੁਨੀਆਂ ਦੀ ਮਿੱਤਰਤਾ ਸ਼ੱਕਰ ਵਰਗੀ ਮਿੱਠੀ ਬਣਾ ਕੇ ਖਾਂਦਾ, ਜਿਹਨੂੰ ਸ਼ੱਕਰ ਸਮਝ ਕੇ ਮਿੱਠਾ ਸਮਝ ਕੇ ਰਸਦਾਇਕ ਮਿੱਤਰ ਬਣਾਏ ਸੀ, ਕੋਈ ਜਗ ਬਣੇ। ਦੇਖ ਫਰੀਦਾ ਜੋਤੀਆ ਤੱਕਰ ਹੋਈ ਵਿਸ, ਇਹ ਸ਼ੱਕਰ ਹੀ ਜਹਿਜ ਬਣੀ, ਜਿਹੜੀ ਜਵਾਨੀ ਮਿੱਠੀ ਸੀ ਨਾ, ਹਲਾਰੇ ਦਿੰਦੀ ਸੀ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਪਰ ਜੋ ਬਣ ਲਹਿਰੀ ਜੇ ਬੁਰਾ ਪਤਾ ਨਾ ਪਛਾਣੇ ਬਣ ਜਾ ਰਿਹਾ ਮਿੱਤਰ, ਮਨਮਤਾ ਮੇ ਫਰੀਦ ਜੀ ਕਹਿੰਦਾ ਉਹੀ ਜਵਾਨੀ ਦੁਸ਼ਮਣ ਬਣ ਗਈ, ਪਨੇਪਾ ਬਣ ਗਈ। ਜਿਹੜੇ ਤਾਂ ਮਿੱਤਰਤਾ ਪਾਈ ਸੀ ਨਾ, ਬੜਾ ਪਾਲਿਆ ਸੀ, ਪੜੋਸਿਆ ਸੀ, ਸਮਝਿਆ ਸੀ, ਨਿਭਾਇਆ ਸੀ, ਸਵਾਇਆ ਸੀ, ਜਗਾਇਆ ਸੀ, ਖਵਾਇਆ ਸੀ, ਪਿਆਇਆ ਸੀ, ਬਹੁਤ ਕੁਝ ਕਰਿਆ, ਕਿਉਂਕਿ ਇਹਦਾ ਸਾਰਾ ਇਸੇ ਚ ਲੱਗਿਆ ਰਹਿੰਦਾ ਨਾ। ਭਲਕੇ ਉਹ ਟੱਪ ਪੋਲੀ ਹੈ ਮੇਰੇ ਮੁੱਝੇ ਭੁਗਤ ਅਜਾਨ, ਕਦਾ ਤਰਕੀ ਲੱਗਦਾ ਪਾਣੀ ਦੇ ਕੁਛ ਨਾ ਕੁਛ ਪਾਉਣ ਉੱਠਣ ਸਾਰ, ਭਲਕੇ ਉਹ ਟੱਪ ਪੋਲੀ ਹੈ, ਮਗਰ ਕਹਿੰਦੇ ਭਲਕੇ ਉੱਠਣ ਸਾਰ ਹੀ ਕੁਛ ਨਾ ਕੁਛ ਖਾਣ ਨੂੰ ਚਾਹੀਦਾ, ਬਸ ਕੁਛ ਨਾ ਕੁਛ ਚਾਹੀਦਾ, ਬਸ ਸਾਰਾ ਦਿਨ ਪਾਣੀ ਦੇਣਾ ਸਾਉਣ ਤੱਕ, ਪਾਣੀ ਜਾਣੇ ਦੇ ਵਿੱਚ ਕੋਈ ਨਾ ਕੁਛ, ਇਹ ਸਾਰਾ ਲਾਲ ਕਰੀ ਜਾਣੀਏ, ਇਸ ਨੂੰ ਕਮਾਉਣਾ ਪਿਆਉਣਾ ਸਵਾਉਣਾ ਨਭਾਉਣਾ ਦਬਾਉਣਾ ਜਗਾਉਣਾ ਇਹਦੇ ਤੇ ਲੱਗੇ ਰਹਿੰਦੇ ਸਾਰੇ ਪਾਸੇ ਚ। ਤੇ ਫਰੀਦ ਜੀ ਕਹਿੰਦਾ ਦੇਖ ਫਰੀਦਾ ਜੋਤੀ ਆ, ਇਹ ਫਰੀਦ ਜਿਹੜੇ ਸਰੀਰ ਨੂੰ ਮਿੱਠਾ ਬਣਦਾ ਨਾ ਸ਼ੱਕਰ ਵਰਗਾ, ਜਿਹੜਾ ਬੜਾ ਸਵਾਦ ਰਸ ਨਹੀਂ ਸੀ, ਇਹੋ ਹੀ ਜ਼ਹਿਰ ਬਣ ਗਿਆ, ਦੂਰ ਦੀ ਗੱਲ ਤੇ ਛੱਡੋ, ਕਹਿੰਦੇ ਹੁਣ ਇਹੋ ਹੀ ਜ਼ਹਿਰ ਬਣ ਗਿਆ, ਕੀ ਹੋਇਆ ਇਸ ਨੂੰ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਆਹ ਜਿਹੜੀਆਂ ਮੇਰੀਆਂ ਬੜੀਆਂ ਤਕੜੀਆਂ ਜੰਗਾਂ ਹੁੰਦੀਆਂ ਨਾ ਲੱਤਾਂ ਦੀਆਂ, ਮੇਰੀਆਂ ਬੜੀਆਂ ਤਕੜੀਆਂ ਸੀਆਂ, ਥਲ ਡੂੰਗਰ ਭਵਿਓ, ਥਲ ਨਾਲ ਥਲਾਂ ਚ ਡੂੰਗਰ ਪਹਾੜਾਂ ਦੀਆਂ ਘਾਟੀਆਂ, ਕਹਿੰਦੇ ਇਹ ਲੱਤਾਂ ਨਾਲ ਮੈਂ ਡੂੰਗਰ ਗਲਾਂ ਥਲਾਂ ਔਰ ਬੜੇ ਬੜੇ ਰੇਤਲੇ ਡਿੱਗਿਆ ਤੇ ਤੁਰਿਆ, ਪਹਾੜਾਂ ਦੀਆਂ ਕੰਧਰਾਂ ਤੇ ਚੜਿਆ ਔਰ ਪਹਾੜਾਂ ਦੀਆਂ ਘਾਟੀਆਂ ਚ ਗਿਆ, ਥਲ ਡੂੰਗਰ ਭਵਿਓ, ਅੱਜ ਬੜੀ ਡੈ ਤੂੰ ਜਿਹੜਾ ਅੱਜ ਕਹਿੰਦੇ ਨਮਾਜ਼ ਪੜ੍ਹਨੀ ਹੈ, ਫਰੀਦ ਥੋੜੀ ਦੂਰ ਬੈਠਾ ਉਡੀਕ ਕਰਦਾ, ਕੋਈ ਆਵੇ ਪੂਜਾ ਮੇਰੇ ਕੋਲੇ ਦੇ ਆਵੇ, ਉਹ ਲੋਟਾ ਹੁਣ ਉੱਠ ਕੇ ਉਹ ਕੁਝ ਪੂਜਾ ਹੈ ਨੇੜੇ ਹੀ ਪਰ ਚੱਕਿਆ ਨੀ ਜਾਂਦਾ ਹੈ, ਅੱਜ ਪੜੀ ਤੈ ਪੂਜੜਾ ਤੈ ਕੋ ਹਾਥੀ, ਉਹ ਕਹਿੰਦੇ ਹੱਥ ਹੋ ਗਈ ਇਹੀ ਪੂਜਾ ਜਿਹੜਾ ਜਿਹੜੇ ਇਹ ਜਿਹੜਾ ਸਰੀਰੇ ਕਾਇਆ ਸ਼ੱਕਰ ਵਰਗੀ ਮਿੱਠੀ ਪਾਲ ਪੜੋ ਕੇ ਤਿਆਰ ਕੀਤੀ ਸੀ ਨਾ, ਬੜੇ ਬੜੇ ਪਹਾੜਾਂ ਦੇ ਚੜੀ ਬੜੇ ਬੜੇ ਮਾਰੂ ਥਲਾਂ ਚ ਇਹ ਮੈਨੂੰ ਲੈ ਕੇ ਫਿਰਦੀਆਂ ਲੱਤਾਂ ਉਹੀ ਦੀਆਂ ਤਲਦੀਆਂ ਹਨ, ਅੱਜ ਇਹੀ ਕੁਝਾ ਜਿਹੜਾ ਸੌ ਪੋਹਾਂ ਤੇ ਬਣ ਗਿਆ, ਅੱਜ ਬੜੀ ਤੈ ਤੂੰ ਜਿਹੜਾ ਸਹਿ ਪੋਹਾਂ ਦੀ, ਉਹ ਇਹੀ ਅੱਜ ਕੁਝਾ ਤੂੰ ਸਹਿ ਪੋਹਾਂ ਤੱਕ ਬਣ ਗਿਆ, ਇਹੋ ਹੀ ਵਿਸ਼ ਬਣ ਗਈ, ਦੇਖ ਬੜੀ ਤਾ ਜੋਤੀ ਆ ਸ਼ੱਕਰ ਹੋਈ ਵਿਸ਼, ਇਹ ਜਿਹੜੇ ਸ਼ੱਕਰ ਵਰਗੇ ਮਿੱਠੇ ਸੀ ਨਾ ਪਿਆਰੇ, ਕੋਈ ਜਹਿਰ ਵਰਗੇ ਬਣੇ, ਸ਼ੱਕਰ ਵਰਗੇ ਮਿੱਠੇ ਸੀ ਮਿੱਤਰ ਯਾਰ ਸਭ ਉਹੀ ਜ਼ਹਿਰ ਬਣ ਜਿਹੜੇ ਸ਼ੱਕਰ ਵਰਗੇ ਮਿੱਠੇ ਕਰਕੇ ਪਾਇਆ ਮਾਂ ਪਰਿਵਾਰ ਉਹੀ ਜ਼ਹਿਰ ਬਣ ਗਿਆ। ਬਥੇਰੇ ਲੋਕ ਨੇ ਜਿਹੜੇ ਪਰਿਵਾਰ ਕਰਕੇ ਹੀ ਦਿਮਾਗ ਦੇ ਉੱਤੇ ਡਿਪਰੈਸ਼ਨ ਹੋਏ ਨੇ ਬਹੁਤ ਪਿਆਰੇ ਨੇ, ਕਾਰਨ ਕਿ ਜਿਨ੍ਹਾਂ ਨੂੰ ਮਿੱਠੇ ਕਰਕੇ ਪਾਲੇ ਸੀ ਵਿਛੋੜਾ ਦੇ ਗਏ, ਵਿਛੜ ਗਏ। ਹੁਣ ਮਾਂ ਬਾਪ ਪਾਲਦਾ 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 ਉਹ ਪੜਕੇ ਪ੍ਰਵਾਹ ਨਹੀਂ ਕਰਦੇ, ਵਿਛੜ ਕੇ ਚਲੇ ਜਾਂਦੇ ਨੇ। ਫਿਰ ਮਾਂ ਬਾਪ ਦੇ ਉੱਤੇ ਬੰਦੇ ਦਿਮਾਗ ਦੇ ਭਾਰ ਤਾਂ ਹੁੰਦਾ ਹੀ ਹੈ ਨਾ, ਪਾਲੇ ਦੀ ਗੰਢ, ਕਿ ਮੋਹ ਦੀ ਗੰਢ ਐਸੀ ਹੈ ਖੁੱਲਦੀ ਨਹੀਂ ਹੈ, ਪਰ ਉਹਨੂੰ ਛੱਡਣਾ ਬੜਾ ਔਖਾ ਹੈ। ਸੋ ਇਸ ਕਰਕੇ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ, ਔਰ ਜਿਹੜੀ ਕੁਛ ਆਪਣੇ ਨਾਲ ਪੜੇ ਨੇ ਅੱਗੇ ਜਾ ਕੇ ਉਹੀ ਕੁਛ ਉਹਨਾਂ ਨਾਲ ਆਉਣਾ, ਕਿਉਂਕਿ ਫਿਰ ਅੱਗੇ ਉਹਦੇ ਨਾਲ ਹੀ ਕੁਛ ਹੋਈ ਜਾਂਦਾ ਹੀ ਕਿਸੇ ਕਲੀਆਂ ਦੀ ਹੀ। ਸੋ ਇਸ ਕਰਕੇ ਬੀਜ ਜੀ ਕਹਿੰਦੇ ਸੱਕਲ ਹੋਈ ਵਿਸ ਸਾਈ ਵੱਜ ਹੋਣੇ ਵੇਦਨ ਕਹੀ ਹੈ ਕਿਸ, ਇਹ ਵੇਦਨਾ ਇਹ ਪੀੜਾ ਕਹਿੰਦੇ ਹੁਣ ਕਹੀਏ ਵੀ ਕਿਸ ਨੂੰ ਸੁਣਨ ਵਾਲਾ ਵੀ ਕੋਈ ਨੀ ਹੈ, ਕੋਈ ਨੀ ਸੁਣਦਾ, ਕੌਣ ਸੁਣਦਾ ਕਿਸੇ ਦੀ ਪੀੜਾ ਨੂੰ ਕੋਈ। ਜਿਹਨੂੰ ਤੁਸੀਂ ਆਪਣੀ ਪੀੜਾ ਸੁਣਾਓਗੇ ਉਹ ਤੁਹਾਡੇ ਨੂੰ ਦਸ ਗੁਣੀ ਵੱਧ ਆਪਣੀ ਪੀੜਾ ਸੁਣਾਏਗਾ, ਉਹ ਆਪਾਂ ਨੀ ਸੁਣਾਇਆ, ਤੁਸੀਂ ਆਪਣੀ ਸੁਣਾਓਗੇ, ਇਲਾਜ ਤੇ ਕਿਸੇ ਕੋਲ ਹੈ ਹੀ ਨਹੀਂ, ਕੀ ਸੁਣਾਓਗੇ। ਜਿਹਨੂੰ ਸੁਣਾਉਣੇ ਹੋ ਤੁਸੀਂ ਉਹ ਅੱਗੇ ਆਪ ਕਰਾ ਵੀ ਦੁਖੀ ਹੈ, ਕਿਉਂਕਿ ਸਾਰੇ ਪ੍ਰੇਰ ਭਗਤ ਨੇ ਇਹ ਵੀ ਕਿਹਾ ਕਹਿੰਦੇ ਮੈਨੂੰ ਪਹਿਲਾਂ ਭੁਲੇਖਾ ਸੀ ਮੈਂ ਹੀ ਦੁਖੀ ਹਾਂ, ਜਾਂ ਮੇਰੇ ਆਪ ਵਾਲੇ ਦੋ ਚਾਰ ਦੁਖੀ ਨੇ, ਹੁਣ ਪਤਾ ਲੱਗਿਆ ਕਿਉਂਕਿ ਹਸਤਾ ਉੱਚੀ ਚੜ ਗਈ, ਹੁਣ ਚੜਾ ਗਿਆ ਸਭ ਕੁਛ। ਫਰੀਦਾ ਮੈਂ ਜਾਣ ਜਾਣ ਦੁੱਖ ਮੁੜ ਚੁੱਕੂ, ਮੈਂ ਸਮਝਿਆ ਸੀ ਮੈਂ ਹੀ ਔਖਾ ਕਿਤੇ, ਕਿਤੇ ਮੈਨੂੰ ਹੀ ਦੁੱਖ ਲੱਗਿਆ, ਬਾਕੀ ਮੌਜਾਂ ਕਰਦੇ ਨੇ। ਕਹਿੰਦੇ ਦੁੱਖ ਸਵਾਏ ਜਗ ਸਵਾਇਆ, ਮੇਰੇ ਨਾਲ ਜਾਦੇ ਦੁਖੀ ਸਾਰੀ ਇਸ ਸਾਰਾ ਕਰਕੇ ਕੋਈ ਦੁੱਖ ਦਾ ਮਾਰਿਆ ਹੋਇਆ ਕਿਸੇ ਨੂੰ, ਹਾਂ ਦੁੱਖ ਇੱਕੋ ਹੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਦਾ ਦੁੱਖ ਇੱਕੋ ਹੀ ਹੈ, ਪਰ ਇਹ ਦੁੱਖ ਦੁੱਖਾਂ ਦੀ ਜਿਹੜੀ ਆਉਣ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ। ਕੋਈ ਪੁੱਤਰ ਕਰਕੇ ਦੁਖੀ ਹੋਵੇਗਾ, ਕੋਈ ਪਤਨੀ ਕਰਕੇ ਦੁਖੀ ਹੋਵੇਗਾ, ਕੋਈ ਪਤੀ ਕਰਕੇ ਦੁਖੀ ਹੋਵੇਗਾ, ਪਰ ਕੋਈ ਪਰਿਵਾਰ ਕਰਕੇ, ਕੋਈ ਕਈ ਤਰ੍ਹਾਂ ਦੇ ਦੁੱਖ, ਪਰ ਉਹਨਾਂ ਦੀ ਪੀੜਾ ਇੱਕੋ ਜਿਹੀ ਹੈ ਸਾਰੀ। ਫਿਰ ਮਰੀਜ਼ ਜੀ ਕਹਿੰਦਾ ਮੈਂ ਜਾਂ ਜਾਂ ਦੁੱਖ ਮੋਜੇ ਤੂੰ ਦੁੱਖ ਸਵਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਆ ਪਗ। ਜਦੋਂ ਮੈਂ ਉੱਚਾ ਕਰਕੇ ਦੇਖਿਆ ਨਾ ਤਨ ਤੋਂ ਉੱਚਾ ਉੱਚਾ ਕੁਛ, ਮੇਰੀ ਅਵਸਥਾ ਉੱਚੀ ਹੋਈ, ਫਿਰ ਮੈਂ ਇਸ ਅਵਸਥਾ ਨਾਲ ਵੇਖਿਆ ਸਾਰੀ ਦੁਨੀਆਂ ਨੂੰ, ਫਿਰ ਤੂੰ ਕੀ ਦੁਖੀ ਹੈ ਸਾਰੀ ਦੁਖੀ ਨੇ, ਇਹਦਾ ਸਭ ਸੰਸਾਰ ਹੀ ਦੁਖੀ ਹੈ। ਗੁਰੂ ਨਾਨਕ ਨੂੰ ਵੀ ਕਹਿਣਾ ਪੈ ਗਿਆ ਨਾਨਕ ਦੁਖੀ ਆ ਸਭ ਸੰਸਾਰ, ਸਭ ਦੁਖੀ ਨੇ। ਸਭ ਦੁਖੀ ਨੇ ਪਹਿਲੀ ਬੇਨਤੀ ਕੀਤੀ ਹੈ, ਵਿਛੜ ਹਰ ਇੱਕ ਚੀਜ਼ ਵਿਛੜਦੀ ਹੈ, ਨਾ ਟੁੱਟਦੀ ਹੈ, ਟੁੱਟਣ ਦਾ ਬੜਾ ਦੁੱਖ ਹੈ, ਲੜਨ ਦਾ ਸੁੱਖ ਹੈ। ਫਿਰ ਮਹਾਰਾਜ ਕਹਿੰਦੇ ਇਹੋ ਜਿਹੀ ਆਸਕੀ ਕਾਹਦੀ ਹੈ, ਇਹ ਇੱਕ ਨੇ ਹੀ ਆਸਕੀ ਦੂਜੇ ਲੱਗੇ ਜਾਏ ਨਾਨਕ ਯਾਦ ਕਰਨੀ ਹੈ ਸਦ ਹੀ ਰਹਿ ਸਮਾਜ। ਕਹਿੰਦੇ ਕੋਈ ਬਿਰਲੇ ਹੀ ਆਸਕ ਨਿਕਲਦਾ ਜਿਹੜਾ ਸਦਾ ਹੀ ਆਪਣੇ ਪਿਆਰੇ ਦੇ ਬਚ ਵਿੱਚ ਸਮਾਇਆ ਹੋਇਆ, ਜੋ ਉਹਨੇ ਕਿਹਾ ਸਤ ਕਰਕੇ ਮੰਨਿਆ। ਗੁਰੂ ਅੰਗਦ ਦੇਵ ਜੀ ਨੇ ਜੋ ਗੁਰੂ ਨਾਨਕ ਮਹਾਰਾਜ ਦੇ ਬਚਨ ਕਹੇ ਸਤ ਕਰਕੇ ਮੰਨੇ, ਜੋ ਵੀ ਕਹਿ ਦਿੱਤਾ, ਛੋਟੇ ਤੋਂ ਛੋਟਾ ਕੰਮ ਵੀ ਤੇ ਵੱਡੇ ਤੋਂ ਵੱਡਾ ਕੰਮ ਵੀ ਹਰ ਇੱਕ ਮੰਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਜੀ ਨੇ ਸਾਖੀਆਂ ਸੁਣੀਆਂ ਨੇ, ਤੇ ਦੂਜੀ ਗੱਲ ਮਹਾਰਾਜ ਕਹਿੰਦੇ ਇੱਕ ਨੇ ਹੀ ਆਸ ਕੀ ਦੂਜੇ ਲੱਗੇ ਜਾਏ ਨਾਨਕ ਆਗ ਕਾਂਦੀਏ ਸਦ ਹੀ ਰਹਿ ਸਮਾਏ। ਕਹਿੰਦੇ ਇਹ ਵੀ ਕੋਈ ਆਸਕੀ ਹੈ, ਚੰਗਾ ਚੰਗਾ ਕਰਨ ਨੇ, ਕਹਿੰਦੇ ਇਹ ਆਸਕੀ ਵੀ ਦੁਨੀਆਂ ਦੀ ਪ੍ਰੀਤੀ ਹੈ। ਚੰਗਾ ਚੰਗਾ ਕਰਨ ਨੇ ਬੰਦੇ ਬੰਦਾ ਹੋਏ, ਕਹਿੰਦੇ ਆਸਕ ਇਹੋ ਨਜ਼ਾ ਕੀ ਹੈ ਜੇ ਦੇਖੇ ਵਰਤੇ ਸੋਏ। ਜੇ ਗਿਣਤੀ ਮਿਣਤੀ ਹੈ ਨਾ ਫਿਰ ਆਸਕੀ ਨਹੀਂ ਹੈ, ਫਿਰ ਪ੍ਰੇਮ ਨਹੀਂ ਹੈ, ਫਿਰ ਪਿਆਰ ਨਹੀਂ ਹੈ, ਤਾਂ ਗਿਣਤੀ ਮਿਣਤੀ ਹੋ ਗਈ ਨਾ, ਸੌਦੇਬਾਜ਼ੀ ਹੋ ਗਈ, ਤਾਂ ਸਾਡੀਆਂ ਸੌਦੇਬਾਜ਼ੀ ਹੈ, ਗਿਣਤੀਆਂ ਮਿਣਤੀਆਂ। ਮਹਾਰਾਜ ਤੇਰਾ ਅਖੰਡ ਪਾਠ ਬ੍ਰਾਹਮਣ ਦੇ ਬਿਰ ਦੇ ਕਿਰਪਾ ਕਰੀ, ਫਲਾਣਾ ਕੰਮ ਠੀਕ ਆ ਗਏ, ਮਹਾਰਾਜ ਤੇਰੇ ਚਰਨਾਂ ਚ ਇੰਨੀ ਦੇਖ ਲਵਾਵਾਂਗੇ, ਮਹਾਰਾਜ ਨੂੰ ਰਿਸ਼ਤਾ ਦੇ ਦੇ ਕੇ ਅਸੀਂ ਕੰਮ ਕਰਾਂਗੇ। ਮਹਾਰਾਜ ਫਲਾਣਾ ਤੁਹਾਡਾ ਕੰਮ ਠੀਕ ਹੋ ਜਾਵੇ, ਕੌਣ ਕਿਹੜੇ ਸ਼ਹਿਰ ਰੁਪਏ ਪਿੱਛੇ ਹਜ਼ਾਰ ਤੋਂ ਵੱਜਾ ਜੀ, ਹੁਣ ਮਹਾਰਾਜ ਨੇ ਕੀ ਕਰਨਾ ਇੰਨਾ ਕੁਛ, ਫਿਰ ਸਮਝ ਲੈਂਦੇ ਨੇ ਆਪਣੇ ਆਪ ਨੂੰ ਵੱਡੇ ਵੱਡੇ ਜਾਦੇ ਬੜੀ ਸੁੱਕਣਾ ਸੁੱਕੜੇ ਕੋਲ ਤੁਹਾਡੀ ਪਿੱਛੇ ਹੱਡੀ ਚੰਗਾ। ਮਹਾਰਾਜ ਤੋਂ ਇਹਦੀ ਦੌੜੇ ਨਹੀਂ ਹੋਈ ਕੋਈ ਬਹੁਤ ਹੀ ਪੂਰਾ ਉੱਤਰ ਦੇ ਕਰਕੇ ਵੀ ਸੋ ਖੈਰ ਮਹਾਰਾਜ ਕਹਿੰਦੇ ਚੰਗਾ ਚੰਗਾ ਕਰਮ ਨੇ ਬੰਦੇ ਬੰਦਾ ਹੋਏ ਆਸਕੇ ਹੋ ਰਾਜਾ ਕੀ ਹੈ ਜੇ ਲੇਖੇ ਵਰਤੇ ਸੋਏ। ਚੰਗਾ ਚੰਗਾ ਕਰਮ ਨੇ ਜਿਸ ਦਿਨ ਪਿਆਰੇ ਨੇ ਚੰਗੀਆਂ ਚੰਗਾ ਕਰਕੇ ਮੰਨ ਲਈਆਂ ਸਾਰੀਆਂ ਠੀਕ ਹੈ ਮਹਾਰਾਜ ਤੁਹਾਡੀ ਠੀਕ ਹੈ, ਪਰ ਜਿਹੜੀ ਆਪ ਨੂੰ ਸੂਚਨਾ ਬੈਠੇ ਜੀ ਇਹ ਨੀ ਠੀਕ ਹੈ, ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਇਹ ਤਾਂ ਨਹੀਂ ਠੀਕ ਹੈ, ਕਰਮ ਜੋ ਨਹੀਂ ਹੈ ਤੁਸੀਂ ਕਰਦੇ ਤਾਂ ਉਹ ਪਰ ਨਹੀਂ ਹੈ। ਉਹ ਕਹਿੰਦੇ ਚੰਗੀ ਨੂੰ ਚੰਗੀ ਮੰਨ ਲਈ, ਮਾੜੀਆਂ ਗੱਲਾਂ ਨੂੰ ਮਾੜਾ ਮੰਨ ਲਿਆ, ਤੇ ਚੰਗੇ ਤੇ ਮਾੜੇ ਦੀ ਜੇ ਤਰਕਣ ਹੋ ਗਈ ਤੇ ਲੇਖਾ ਚੋਖਾ ਕਰਨ ਲੱਗਿਆ ਫਿਰ ਪ੍ਰੀਤੀ ਨਹੀਂ ਹੈ, ਫਿਰ ਪ੍ਰੀਤ ਨਹੀਂ ਹੈ, ਫਿਰ ਕੁਛ ਹੋਰ ਹੋਵੇਗਾ, ਯਾਸਕੀ ਨਹੀਂ ਹੈ, ਕੁਛ ਹੋਰ ਹੋਵੇਗਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪ੍ਰੀਤੀ ਪਿਆਰ ਤਾਂ ਉਹ ਹੈ ਜੋ ਮੇਰੇ ਪਿਆਰੇ ਨੇ ਕਹਿ ਦਿੱਤਾ ਨਾ ਉਸ ਨੂੰ ਸਵੀਕਾਰ ਕਰਕੇ ਮੰਨ ਲੈਣ, ਜੋ ਮੇਰੇ ਪਿਆਰੇ ਨੇ ਮੈਨੂੰ ਦੁੱਖ ਦਿੱਤਾ ਹੈ ਸਵੀਕਾਰ, ਸੁੱਖ ਦਿੱਤਾ ਹੈ ਸਵੀਕਾਰ, ਚੰਗਾ ਦਿੱਤਾ ਹੈ ਤੇਰੀ ਦਾਤ, ਮਾੜੀ ਦਿੱਤੀ ਹੈ ਤੇਰੀ ਦਾਤ, ਔਰ ਅਸੀਂ ਇਹ ਕਰ ਵੀ ਲਈਏ ਨਾ ਫਿਰ ਸਾਨੂੰ ਪਰਮਾਤਮਾ ਮਾੜਾ ਦਿੰਦਾ ਨਹੀਂ ਹੈ। ਇਹ ਮੈਂ ਤੁਹਾਨੂੰ ਬੇਨਤੀ ਕਰਾਂ, ਕਿਉਂਕਿ ਸੁੱਖ ਤੇ ਦੁੱਖ ਮੰਗਦੇ ਫਿਰਦੀ ਦੇ ਨੇ, ਕੋਈ ਸੁੱਖ ਕਿਸੇ ਨੂੰ ਰਾਤ ਤੇ ਬੈਠਾ ਵੀ ਕੋਈ ਸੁਖੀ ਨਹੀਂ, ਔਰ ਕੋਈ ਛੱਤਰੀ ਚ ਬੈਠਾ ਵੀ ਆਨੰਦ ਚ ਹੈ। ਇਹ ਨਾ ਸਮਝੋ ਕਿ ਬੜੇ ਵੱਡੇ ਰਾਜੇ ਸ਼ਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ ਮਾਲਕ ਦੇ ਬੜੇ ਬੜੇ ਬਾਦਸ਼ਾਹ ਰਾਜੇ ਮਹਾਰਾਜੇ ਦੇਖਣ ਚ ਲੱਗਦੇ ਬੜੀਆਂ ਫੌਜਾਂ ਦੇ ਮਾਲਕ ਨੇ, ਚੋਰਿਆਂ ਦੇ ਮਾਰੇ ਪਏ ਨੇ, ਸੰਤਿਆਂ ਦੇ ਮਾਰੇ ਪਏ ਨੇ, ਇੱਕ ਛੱਤਰੀ ਚ ਬੈਠਾ ਗਰੀਬ ਆਨੰਦ ਚ ਹੈ, ਕੋਈ ਪਰਵਾਹ ਨਹੀਂ ਹੈ ਆਨੰਦ ਚ। ਸਿਕੰਦਰ ਬਾਦਸ਼ਾਹ ਕਹਿੰਦੇ ਕਿਤੇ ਜਾ ਰਹੇ ਹੈ, ਔਰ ਜਦੋਂ ਗਿਰੇ ਦਿਨ ਜੇਤੂ ਦੁਨੀਆਂ ਦਾ ਬਣਨ ਵਾਸਤੇ, ਜਦੋਂ ਕਦੇ ਰੂਦੇ ਮਿੱਟੀ ਤੇ ਕੁਝ ਵੇਗਸਤਾਨ ਦੇ ਤਾਂ ਲੰਘ ਰਿਹਾ ਨਾ, ਔਰ ਇਹਦਾ ਸਿੱਧ ਦਰਿਆ ਮੂਹਰੇ ਆਇਆ, ਉਦੋਂ ਪਾਰ ਹੋਣ ਲੱਗਿਆ, ਸਾਰੀਆਂ ਫੌਜਾਂ ਪਾਰ ਕੀਤੀਆਂ, ਇੱਕ ਸਾਧੂ ਮਹਾਤਮਾ ਇੱਕ ਪਾਸੇ ਦਰਖਤ ਦੇ ਥੱਲੇ ਗਰਮੀ ਦਾ ਮਹੀਨਾ ਹੈ ਸੁੱਤਾ ਪਿਆ, ਆਰਾਮ ਨਾਲ ਥੱਲੇ ਹੀ ਕੱਪੜਾ ਵੀ ਹੈ ਜੀ ਉੱਤੇ ਰੇਤਾ ਉੱਡ ਪਈ ਨਾਲ, ਪਰ ਆਨੰਦ ਸੁੱਤਾ ਹੋਇਆ। ਫੌਜ ਲੱਗ ਰਹੀ ਹੈ, ਰੌਲਾ ਰੱਖਦਾ ਹੋ ਰਿਹਾ, ਆਵਾਜ਼ਾਂ ਸੁਣਦੀਆਂ ਨੇ, ਔਰ ਸਾਰਾ ਤੁਹਾਨੂੰ ਕੋਈ ਪਰਵਾਹ ਨਹੀਂ, ਫੌਜ ਲੰਘੀ ਜਾਂਦੇ ਨੇ ਲੰਘੀ ਜਾਂਦੇ ਨੇ। ਜਦੋਂ ਇਸ ਗੰਗਾ ਦੀ ਟੁਕੜੀ ਲੰਘਣ ਲੱਗੀ ਨਾ, ਬਾਹਰ ਘੋੜੇ ਲੰਘੇ, ਹਾਥੀ ਲੰਘੇ, ਰਥ ਲੰਘੇ, ਊਠ ਲੰਘੇ, ਸਭ ਲੰਘ ਗਏ, ਪਿੱਛੋਂ ਇਹ ਆਪ ਲੰਘਿਆ, ਇਹਨੇ ਦੇਖਿਆ ਹੈਰਾਨ ਹੋਇਆ, ਇਹ ਬੰਦਿਆਂ ਨੇ ਪਾਸਾ ਵੀ ਨੀ ਲਾਇਆ ਹੈ, ਇੰਨੀ ਮੌਜ ਨਾਲ ਇੰਨੀ ਬੇਪਰਵਾਹੀ ਨਾਲ ਸੁੱਤਾ ਪਿਆ, ਤੇ ਰੇਤੇ ਦੀ ਪਿਆ, ਕੋਈ ਮੱਕਰੀ ਗਲੈਦਾ ਕੋਈ ਇਹਦੇ ਕੋਲ ਹੈ ਨਹੀਂ, ਪਰ ਕੋਈ ਚੰਗੀ ਇਹਦੇ ਕੋਲੇ ਕੋਈ ਕੂਲਰ ਵਗੈਰਾ ਲੱਗਿਆ ਨਹੀਂ, ਕੋਈ ਹੋਰ ਏਸੀ ਵਗੈਰਾ ਤਾਂ ਹੋਣੀ ਕੀ ਸੀ, ਇੰਨੇ ਆਲੇ ਦੁਆਲੇ ਰੇਤਾ ਹੀ ਰੇਤਾ ਹੈ, ਸ਼ੌਂ ਸੁੱਤਾ ਪਿਆ ਆਰਾਮ ਦੇ ਨਾਲ। ਸਿਕੰਦਰ ਨੇ ਜਾ ਕੇ ਕਹਿੰਦੇ ਪੁੱਛਦੇ ਲਈਏ ਜਾ ਕਰਕੇ, ਉਹ ਜਦੋਂ ਨੇੜੇ ਜੇ ਗਿਆ ਸਿਕੰਦਰ, ਕਹਿਣ ਲੱਗੇ ਆਓ ਬਾਦਸ਼ਾਹ ਸਲਾਮਤ, ਆਓ ਸਿਕੰਦਰ ਜੀ ਕਿਵੇਂ ਆਏ, ਥੋੜਾ ਜਿਹਾ ਹੋਰ ਵੀ ਹੈਰਾਨ ਹੋਇਆ ਕਿ ਮੇਰਾ ਨਾਮ ਹੀ ਜਾਣਦਾ, ਕੋਈ ਮਹਾਤਮਾ ਹੀ ਹੈ। ਤੋ ਫਿਰ ਕਹਿਣ ਲੱਗੇ ਮਹਾਤਮਾ ਜੀ ਗਲੇ ਬਾਤੇ ਲੱਗ ਗਏ, ਕਹਿੰਦੇ ਸਿਕੰਦਰ ਕਿੱਧਰ ਚੱਲਿਆ ਤੂੰ ਹੁਣ, ਕਹਿੰਦੇ ਮੈਂ ਤੇ ਚੱਲਿਆ ਸੰਸਾਰ ਨੂੰ ਜਿੱਤਣ ਵਾਸਤੇ, ਮੈਂ ਚੱਲਿਆ ਕਾਬਲ ਨੂੰ ਜਿੱਤੂਗਾ, ਉਜ਼ਬੇਕਿਸਤਾਨ ਨੂੰ ਜਿੱਤੂਗਾ, ਤੁਰਕਮੀਨਿਸਤਾਨ ਜਿੱਤੂਗਾ, ਇਰਾਕ ਜਿੱਤੂਗਾ, ਇਰਾਨ ਜਿੱਤੂਗਾ, ਉਪਜ ਪੁੱਛੀ ਗਿਆ, ਫਿਰ ਇਰਾਨ ਤੋਂ ਬਾਅਦ ਤਾਂ ਭਾਰਤ ਨੂੰ ਜਿੱਤੂਗਾ, ਫਿਰ ਬੰਗਲਾਦੇਸ਼ ਜਿੱਤੂਗਾ, ਫਿਰ ਚੀਨ ਤੱਕ, ਉਹਨੇ ਕਹਿੰਦੇ ਫਿਰ ਉਹ ਫਿਰ ਵੀ ਕਰੇਗਾ, ਕਹੀ ਗਿਆ ਉਹਨੇ ਮੁੱਖ ਦੀ ਗੱਲ ਕਰਦੀ, ਕਹਿੰਦੇ ਸਾਰੇ ਸੰਸਾਰ ਨੂੰ ਜਿੱਤੂਗਾ, ਕਹਿੰਦੇ ਫਿਰ, ਕਹਿੰਦੇ ਮੈਂ ਸੰਸਾਰ ਦਾ ਜੇਤੂ ਹੋ ਗਿਆ, ਫਿਰ ਕੀ ਕਰੇਗਾ, ਕਹਿੰਦਾ ਫਿਰ ਮੈਂ ਆਰਾਮ ਨਾਲ ਪੈ ਜਾਂਗਾ, ਸਰਾਂ ਦੇ ਆਰਾਮ ਕਰਾਂਗਾ। ਕਹਿਣ ਲੱਗਿਆ ਤੂੰ ਇੰਨੀ ਦੁਨੀਆਂ ਨੂੰ ਮਾਰ ਕੇ, ਇੰਨੀ ਦੁਨੀਆਂ ਨੂੰ, ਇੰਨੇ ਦੁਨੀਆਂ ਨੂੰ ਮਾਰ ਕੇ, ਇੰਨੀਆਂ ਬੀਬੀਆਂ ਨੂੰ ਰੰਗੀਆਂ ਕਰਕੇ, ਇੰਨੇ ਬੱਚਿਆਂ ਨੂੰ ਪਿਤਾ ਤੋਂ ਜਤੀਮ ਕਰਕੇ, ਔਰ ਇੰਨੀ ਦੁਨੀਆਂ ਦੀ ਪੁਰਲਾਟ ਕਰਕੇ ਫਿਰ ਸੌਂਗਾ, ਹੁਣ ਮੇਰੇ ਕੋਲ ਸੌਂਈ ਗਿਆ, ਮੈਂ ਸੁੱਤੇ ਹੀ ਪਿਆ, ਤੈਨੂੰ ਪੁੱਛਣ ਇਹੀ ਹੈ ਵੀ ਤੂੰ ਸੁੱਤਾ ਪਿਆ, ਤੈਨੂੰ ਇੰਨੀ ਨੀਂਦ ਕਿਵੇਂ ਆਈ ਹੈ। ਉਹ ਕਹਿਣ ਲੱਗੇ ਮੈਨੂੰ ਨੀਂਦ ਆਈ ਹੈ, ਮੈਨੂੰ ਕੀ ਫਿਕਰ ਹੈ, ਸੌਣ ਵਾਸਤੇ ਜੀ ਇੰਨਾ ਕੁਛ ਕਰਨਾ ਹੈ, ਜੇ ਇੰਨਾ ਕੁਛ ਕਰਨ ਵਾਸਤੇ ਤੂੰ ਸੌਣ ਵਾਸਤੇ ਇੰਨੇ ਵੱਡੇ ਡੰਬਰ ਕੰਮ ਤੋਂ ਚੱਲੇ ਹੈ, ਤਾਂ ਇਸੇ ਬਚਾ ਕੇ ਦਸਾਂਦਾ ਸੌਦਾ ਆਰਾਮ ਦਾ ਆਨੰਦ ਲੈ, ਰੋਟੀ ਖਾਣ ਨੂੰ ਤੈਨੂੰ ਉੱਥੇ ਹੀ ਮਿਲਦੀ ਹੈ ਜੁਨਾਨੀਆਂ ਚ, ਫਿਰ ਇੰਨਾ ਤੈਨੂੰ ਆਨੰਦ ਕਰਨ ਕੀ ਕਰਨ ਦੀ ਕੀ ਲੋੜ ਹੈ। ਸੋ ਇਸ ਕਰਕੇ ਭਾਈ ਵੱਡੇ ਵੱਡੇ ਵੀ ਜਿਹੜੇ ਲੋਕ ਨੇ, ਵੱਡੇ ਵੱਡੇ ਰਾਜੇ ਮਹਾਰਾਜੇ ਨੇ, ਉਹ ਕੋਈ ਜ਼ਰੂਰੀ ਨਹੀਂ ਸੌਖੇ ਨੇ, ਬੜੇ ਦੁਖੀ ਨੇ। ਸੋ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਸਾਰਾ ਸੰਸਾਰ ਦੁਖੀਆ ਹੈ, ਪਰ ਜਦੋਂ ਅਸੀਂ ਆਪਣੇ ਪ੍ਰੇਮੀ ਦਾ ਹਾਲ ਬੋਲ ਮੰਨਾਂਗੇ ਤਾਂ ਸੁਖੀ ਸੁੱਖ ਪ੍ਰਾਪਤ ਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਲਕਿ ਸਾਨੂੰ, ਕਿਉਂਕਿ ਗੁਰੂ ਅੰਗਦ ਦੇਵ ਜੀ ਕੋਲ ਉਹ ਕੰਮ ਕਰਕੇ ਦਿਖਾਇਆ ਕਿ ਦੁਨੀਆਂ ਦਾ ਵੱਡਾ ਦੁੱਖ ਸਭ ਤੋਂ ਵੀ ਹੈ, ਇੱਕ ਹੋਰ ਦੁੱਖ ਹੈ, ਸਭ ਕੁਛ ਵੀ ਹੋਵੇ ਬੰਦੇ ਕੋਲੇ, ਮਾਇਆ ਵੱਧ ਹੋਵੇ, ਤਾਂ ਪਦਾਰਥ ਵੱਧ ਹੋਣ, ਔਰ ਸਾਰੀਆਂ ਚੀਜ਼ਾਂ ਫਾਲਤੂ ਹੋਰ ਫਿਰ ਵੀ ਸੁਖੀ ਨੀ ਕਿਉਂ? ਕਾਰਨ ਕੀ ਹੈ? ਮਨੁੱਖ ਨੂੰ ਇੱਕ ਆਪਣੀ ਸੋਭਾ ਹੈ, ਬਜਾਈ ਹੈ, ਹੰਕਾਰ ਹੈ ਕਿ ਮੇਰਾ ਹੁਕਮ ਮੰਨੇ ਘਰ ਵਿੱਚ ਕੋਈ, ਪਿੰਡ ਚ ਮੰਨੇ, ਸ਼ਹਿਰ ਚ ਮੰਨੇ, ਜੇ ਕਿਤੇ ਨਾ ਮੰਨੇ ਕੋਈ, ਫਿਰ ਘਰ ਤੇ ਘੱਟ ਘੁੱਟ ਚੱਲੇ, ਫਿਰ ਹੁਕਮ ਲਾਉਣ ਦੀ ਹਰ ਇੱਕ ਬੰਦੇ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਇਹਦੇ ਵਿੱਚ ਉਹ ਅੰਤ ਪਿਆ ਕਿ ਮੇਰਾ ਹੁਕਮ ਮੰਨੇ, ਹੁਕਮ ਲਾਉਣ ਦਾ। ਗੁਰੂ ਨਾਨਕ ਕਹਿੰਦੇ ਉਹ ਹੁਕਮ ਦੇ ਕਾਰਨ ਹੀ ਬੰਦਾ ਹੁਕਮ ਨਹੀਂ ਮੰਨਦਾ ਕੋਈ ਕਿਸੇ ਦਾ ਦੁਖੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਸੌਖਾ ਕਰ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਗੱਲਾਂ ਕਰਾਈਆਂ ਜਿਹਨਾਂ ਨੂੰ ਕਰਕੇ ਕਰੇ ਮਨ ਕਲਿਆ ਪ੍ਰਚਾਰ ਇਹਨੇ ਕਰਕੇ ਸੁਣਾ ਦਿਖਾਇਆ। ਮਹਾਰਾਜ ਕਹਿੰਦੇ ਤੁਸੀਂ ਹੁਕਮ ਮੰਨਦਾ ਨਾ ਕੋਈ, ਤੁਹਾਡਾ ਰੌਲਾ ਹੁਕਮ ਦਾ ਹੀ ਹੈ। ਕਹਿੰਦਾ ਕਿ ਤੁਸੀਂ ਹੁਕਮ ਮੰਨਣ ਲੱਗ ਪਏ, ਹੁਕਮ ਮੰਨਿਆ ਹੋਵੇ ਤਾਂ ਪ੍ਰਮਾਣ ਤਾਂ ਖਤਮ ਕਰਨ ਹੈ ਪਾਏ ਸੀ। ਕਹਿੰਦੇ ਹੁਕਮ ਮਨਾਉਣ ਦੀ ਥਾਂ ਮੰਨਣਾ ਸ਼ੁਰੂ ਕਰ ਦਿਓ। ਇਸੀ ਉਹਦਾ ਇੱਕ ਝਗੜਾ ਤਾਂ ਲਗਾਓ, ਹੁਕਮ ਕੋਈ ਤੁਹਾਡਾ ਮੰਨਦਾ ਨੀ ਦੁਖੀ ਹੋ, ਔਰ ਫਿਰ ਹੁਕਮ ਮੰਨਣ ਦੀ ਬਜਾਏ ਮਨਾਉਣ ਦੀ ਬਜਾਏ ਮੰਨਣ ਲੱਗ ਜਾਓ, ਔਰ ਉਹਦਾ ਸਵਾਦ ਵੇਖੋ ਕਿੰਨਾ, ਰਸ ਵੇਖੋ ਕਿੰਨਾ। ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਰਕੇ ਵਿਖਾਇਆ ਸਾਨੂੰ ਕਿ ਹੁਕਮ ਮੰਨਣਾ ਮਨਾਉਣਾ ਨਹੀਂ, ਜੋ ਕਹਿੰਦਾ ਗੁਰੂ ਨੇ ਮੰਨਣਾ ਸਭ ਕਰਕੇ ਮੰਨਣਾ, ਜੋ ਵੀ ਕਹਿੰਦਾ ਗੁਰੂ ਨੇ ਸਭ ਕਰਕੇ ਮੰਨਣਾ ਕਿ ਹੁਕਮ ਮੰਨਣਾ। ਸੋ ਗੁਰੂ ਵੀ ਪਿਆਰੇ ਫਿਰ ਮਹਾਰਾਜ ਕਹਿੰਦੇ ਜਿਹਨਾਂ ਨੇ ਹੁਕਮ ਮੰਨ ਲਿਆ ਉਹਨੂੰ ਸਦਾ ਵਾਸਤੇ ਸੁੱਖ ਹੈ, ਔਰ ਜੁੜਦੇ ਵੀ ਉਹੀ ਨੇ ਜਿਹੜਾ ਹੁਕਮ ਨੇ ਮੰਨਦੇ ਨੇ। ਜੇ ਫਿਰ ਉਹ ਦੋਵੇਂ ਗੱਲਾਂ ਤੇ ਸਲਾਮ ਜਵਾਬ ਦੋਵੇਂ ਕਰੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਮੁੰਡਾ ਪੁੱਛਾ ਜਾਏ, ਉਹ ਸਭ ਸਲਾਮ ਵੀ ਕਰਦਾ ਨਮਸਕਾਰਾਂ ਵੀ ਕਰਦਾ ਤੇ ਜਿਹੜੀ ਗੱਲ ਠੀਕ ਨੇ ਜਵਾਬ ਵੀ ਦਿੰਦਾ ਕਿ ਇਹ ਨੀ ਠੀਕ ਹੈ ਜੀ, ਇਹ ਤਾਂ ਬੜੀ ਔਖੀ ਕਰਨੀ, ਇਹ ਤੁਹਾਨੂੰ ਵੀ ਨੀ ਕਰਨੀ ਚਾਹੀਦੀ। ਗੁਰੂ ਸਾਹਿਬ ਨੂੰ ਵੀ ਸਲਾਹ ਦੇਣ ਲੱਗੇ ਜੀ ਭੇਜ ਲਓ, ਤੁਹਾਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਮਹਾਰਾਜ ਜੀ, ਉਹ ਤੁਹਾਡੇ ਵਾਸਤੇ ਠੀਕ ਨੀ ਹੈ ਕਰਨਾ। ਸੋ ਜਿਹੜਾ ਉਹ ਨਹੀਂ ਸੋਚੀ ਸੀ, ਨਹੀਂ ਗੁਰੂ ਦੇ ਭਰੋਸਾ ਸੀ, ਐਸੀਆਂ ਗੱਲਾਂ ਕਰਦੇ ਗਏ, ਪਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਔਰ ਉਹਨਾਂ ਨੇ ਗੁਰੂ ਦਾ ਹਰ ਹੁਕਮ ਮੰਨਿਆ, ਜੋ ਵੀ ਗੁਰੂ ਨੇ ਹੁਕਮ ਕੀਤਾ ਉਹੀ ਮੰਨਿਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਰਚਨਾ ਇੱਕ ਲੀਹ ਬਣਾ ਕੇ ਦਿੱਤੀ ਕਿ ਭਾਈ ਹੁਕਮ ਮਨਾਉਣ ਦੀ ਖਾਤਰ ਦੁਨੀਆਂ ਦੁਖੀ ਹੈ, ਪਰ ਤੁਸੀਂ ਹੁਕਮ ਮੰਨਣਾ ਸ਼ੁਰੂ ਕਰ ਦਿਓ। ਦੂਜਾ ਕੀ ਹੈ ਮਨੁੱਖ ਨੂੰ? ਮਹਾਰਾਜ ਕਹਿੰਦੇ ਦੁਨੀਆਂ ਦੁਖੀ ਹੈ ਕਿ ਮੈਂ ਸਭ ਕੁਝ ਜਾਣਦਾ ਪਰ ਮੈਂ ਮੇਰੇ ਵਰਗਾ ਕੋਈ ਹੋਰ ਹੈ ਨਹੀਂ, ਦੂਜੇ ਮੇਰੇ ਸਾਹਮਣੇ ਕੀ ਨੇ, ਇਸ ਕਰਕੇ ਵੀ ਬੰਦਾ ਦੁਖੀ ਹੈ ਕਿ ਮੈਂ ਤੇ ਕਰਦਾ ਰਹਿੰਦਾ ਸਾਰਾ ਦਿਨ, ਮੈਂ ਕਰਿਆ, ਮੈਂ ਕੀਤਾ, ਮੈਂ ਕਰੂੰਗਾ। ਮਹਾਰਾਜ ਕਹਿੰਦੇ ਇਹ ਵੀ ਛੱਡ ਦੇ ਤੂੰ ਜੇ ਸੌਖਾ ਹੋਣਾ, ਮੈਂ ਨੀ ਤਾਂ ਦੇ ਤੂੰ ਤੇ ਆ ਜਾ, ਮੈਂ ਨੀ ਕੁਛ ਕਰਿਆ। ਕਿਉਂਕਿ ਬੰਦਾ ਉਹਦੇ ਦੁਖੀ ਹੁੰਦਾ ਜਦੋਂ ਸਾਡੇ ਹੰਕਾਰ ਤੇ ਸੱਚ ਵਜੇ ਸਾਨੂੰ ਕੋਈ ਮਾੜਾ ਕਹੇ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਇਸ ਗੱਲ ਨੂੰ ਪਹਿਲੇ ਹੀ ਮੰਨ ਲਓ ਕਿ ਸਾਡੇ ਨਾਲ ਸਾਰਾ ਸਰਤਾ ਸੰਸਾਰ ਚੰਗਾ ਹੈ, ਅਸੀਂ ਸਾਰਿਆਂ ਤੋਂ ਮਾੜੇ ਹਾਂ, ਹੋਰ ਇਸ ਤੋਂ ਅੱਗੇ ਕੀ ਕਹੂਗਾ ਕੋਈ? ਇਸ ਤੋਂ ਅੱਗੇ ਕਹਿਣ ਨੂੰ ਗੱਲ ਕੀ ਰਹੇਗੀ? ਫਿਰ ਮਾੜੇ ਕਹੂਗਾ ਕੋਈ? ਕਹਿਣ ਲੱਗੇ ਕਬੀਰ ਭਗਤ ਦੇ ਬਦਲ ਕਹਿ ਦਿੱਤਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਅਸੀਂ ਸਾਰਿਆਂ ਤੋਂ ਬੁਰੇ ਹਾਂ, ਸਾਰਾ ਸੰਸਾਰ ਭਲਾ ਹੈ। ਅਸੀਂ ਸਾਰਿਆਂ ਤੋਂ ਮਾਰੇ ਹਾਂ, ਸਾਰਾ ਸੰਸਾਰ ਚੰਗਾ ਹੈ। ਅਸੀਂ ਸਾਰਿਆਂ ਤੋਂ ਨੀਵੇਂ ਹਾਂ, ਸਾਰਾ ਸੰਸਾਰ ਉੱਚਾ ਹੈ। ਇੱਕ ਝਗੜਾ ਤੇ ਖਤਮ ਹੋ ਗਿਆ ਨਾ, ਸੁੱਖ ਮਿਲ ਗਿਆ, ਹੋਰ ਦੁਨੀਆਂ ਕੀ ਕਹੂਗੀ? ਜਿਹੜੀ ਗੱਲ ਦੁਨੀਆਂ ਨੇ ਕਹਿਣੀ ਹੈ ਤੂੰ ਪਹਿਲੇ ਹੀ ਬਣ ਜਾ, ਜਿਹੜੀ ਗੱਲ ਦੁਨੀਆਂ ਕਹਿਣ ਨੂੰ ਤਿਆਰ ਬੈਠੀ ਹੈ ਤੂੰ ਪਹਿਲੇ ਉਸ ਗੱਲ ਸਵੀਕਾਰ ਕਰ ਲੈ। ਤੇ ਇਸ ਕਰਕੇ ਜੇ ਤੂੰ ਇਹ ਕਰ ਲਵੇਗਾ ਫਿਰ ਉਸ ਨੂੰ ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਨੂੰ ਜਿੱਤਣ ਵਾਸਤੇ ਯਤਨ ਕੀਤੇ ਦੁਨੀਆਂ ਨੇ ਪਰ ਜਿੱਤੀ ਨਹੀਂ ਗਈ। ਗੁਰੂ ਨਾਨਕ ਦੇਵ ਜੀ ਕਹਿੰਦੇ ਕੰਨ ਅਜਿਹਾ ਨੰਬਰ ਕਰਦੇ ਹੋ, ਫੌਜਾਂ ਚਾਹੀਆਂ, ਬੜੇ ਬੜੇ ਰਾਜੇ ਹੋਏ ਪਾਲਸ ਨਾਥ ਵਰਗੇ ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਜਿੱਤਿਆ, ਸਿਕੰਦਰ ਵਰਗੇ, ਨਮਰੂਦ ਵਰਗੇ, ਬੜੇ ਬੜੇ ਯਤਨ ਕੀਤੇ ਇਹਨਾਂ ਨੇ, ਹਿਟਲਰ ਵਰਗੇ, ਮੌਜੇ ਤੁੰਗ ਵਰਗੇ, ਔਰ ਚੰਗੇਜ਼ ਖਾਨ, ਬੜੇ ਬੜੇ ਰਾਜੇ ਹੋਏ ਬਾਬਰ, ਇਹਨਾਂ ਦੀ ਕੋਈ ਗਿਣਤੀ ਨਹੀਂ। ਇਹ ਦੁਨੀਆਂ ਨੂੰ ਜਿੱਤਣ ਵਾਸਤੇ ਚੱਲੇ ਫਿਰ ਵੀ ਹਾਰ ਗਏ। ਮਹਾਰਾਜ ਕਹਿੰਦੇ ਬੜੀ ਸੌਖੀ ਜਿੱਤ ਤੁਹਾਨੂੰ ਜਿਹੜੀ ਚਾਹੁੰਦਾ ਵਿੱਚ ਲੈਣੀ ਚਾਹੁੰਦੇ ਲੈ ਲਓ। ਕਿਹੜੀ ਜਿੱਤ ਹੈ ਮਹਾਰਾਜ? ਮਨ ਜਿੱਤ ਜਗ ਜੀਤ। ਐਵੇਂ ਸੰਸਾਰ ਨੂੰ ਜਿੱਤੋ ਤੁਰ ਪਏ, ਮਨ ਨੂੰ ਜਿੱਤ ਲਓ, ਸਾਰਾ ਸੰਸਾਰ ਜਿੱਤ ਲਿਆ। ਕਿਸੇ ਕਵੀ ਨੇ ਹੋਰ ਵੀ ਲਿਖਿਆ, ਮਗਜ ਜੀਤਾ ਸਭ ਰਿਪ ਜੀਤੇ, ਮਗਜ ਜੀਤਾ ਸਭ ਰਿਪ ਜੀਤੇ। ਉਹ ਦੋਵੇਂ ਗੱਲਾਂ ਦੇ ਅੱਗੇ ਅੱਜ ਤੱਕ ਨੇ ਮਗਜ ਜੀਤਾ, ਜੇ ਮਨ ਰੂਪੀ ਦੁਸ਼ਮਣ ਜਿਉਂਦਾ ਤਾਂ ਸਾਰੇ ਦੁਸ਼ਮਣ ਜਿਉਂਦੇ ਨੇ। ਮਗਰ ਜੀਤਾ, ਜਿਹਨਾਂ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ, ਸਭ ਰੱਬ ਜੀਤੇ, ਉਹਨੇ ਸਾਰੇ ਦੇ ਸਾਰੇ ਦੁਸ਼ਮਣ ਜਿੱਤ ਲਏ। ਇਸ ਕਰਕੇ ਗੁਰੂ ਨੂੰ ਪਿਆਰਿਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਸੀਂ ਮਨ ਨੂੰ ਅਰਪਣ ਕਰੀਏ। ਮਨ ਵਿੱਚ ਸਤਿਗੁਰ ਕੇ ਪਾਤ ਦਿਲ ਸੀਰਕ ਕੇ ਤਾਰ ਜਰਾਤ। ਕਬੀਰ ਵੀਰ ਜੀ ਕਹਿੰਦੇ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਤ, ਇਹ ਸਾਰੀਆਂ ਜਿਹੜੇ ਝਗੜੇ ਨੇ, ਸਾਰੇ ਰਾਜਾਂ ਨੇ, ਸੋਰ ਦਰਾਬੇ ਨੇ, ਇਹ ਸਾਰੇ ਮਨ ਦੇ ਹੀ ਨੇ। ਡਰਨਾ ਮਨ ਦਾ ਡਰਪੋਕਣ, ਮਨ ਦਾ ਸਭ ਕੁਛ। ਡਰੀਏ ਜੇ ਡਰ ਹੋ ਗਏ ਹੋਰ, ਕਬੀਰ ਜੀ ਕਹਿੰਦੇ ਕੀ ਤੋਂ ਡਰੋਂਗੇ ਹੋਰ ਪਤਾ। ਤੋ ਡਰ ਕਿਹਦਾ ਹੈ ਫਿਰ? ਮਹਾਰਾਜ ਕਹਿੰਦੇ, ਕਬੀਰ ਪੱਗ ਜੀ ਕਹਿੰਦੇ, ਡਰੀਏ ਜੇ ਡਰ ਹੋ ਗਏ ਹੋਰ, ਡਰ ਡਰਨਾ ਮਨ ਕਾ ਸੋਰ। ਇਹ ਮਨ ਦਾ ਹੀ ਸ਼ੋਰ ਸ਼ਰਾਬਾ ਹੈ ਡਰਦਾ ਜਿਹੜਾ ਹੈ। ਕਹਿੰਦੇ ਕਬੀਰ ਜੀ ਕਹਿੰਦੇ ਤੇਰੇ ਮਨ ਦਾ ਹੀ ਸ਼ੋਰ ਸ਼ਰਾਬਾ ਹੈ, ਕੋਈ ਡਰ ਨਹੀਂ ਹੈ ਕਿਤੇ, ਕੀ ਤੋਂ ਡਰੋਗੇ? ਉਹ ਡਰਾਵਣ ਵਾਲਾ ਉਸ ਤੋਂ ਬਿਨਾਂ ਕੋਈ ਹੋਰ ਹੈ ਹੀ। ਡਰੀਏ ਜੇ ਡਰ ਹੋ ਗਏ ਹੋਰ, ਜੇ ਉਸ ਤੋਂ ਬਿਨਾਂ ਕਹਿੰਦਾ ਹੋਰ ਡਰ ਹੋ ਗਏ ਤਾਂ ਡਰ ਮੰਨਣ ਵਾ। ਕਬੀਰ ਜੀ ਕਹਿੰਦੇ ਇਹ ਡਰ ਡਰ ਡਰਨਾ ਮਨ ਕਾ ਸੋਰ। ਕਿਸ ਗੱਲ ਦਾ ਡਰ ਹੈ? ਸਭ ਤੋਂ ਵੱਡਾ ਮਨੁੱਖ ਨੂੰ ਮਰਨ ਦਾ ਡਰ ਹੈ। ਕਬੀਰ ਜੀ ਕਹਿੰਦਾ ਨਾ ਜੀ ਉਹ ਡੁੱਬੇ, ਨਾ ਜੀ ਉਹ ਵਰਿਆ, ਨਾ ਡੁੱਬੇ ਤੇਰੇ। ਇਹ ਜੀਵ ਨਾ ਮਰਦਾ, ਨਾ ਡੁੱਬਦਾ, ਨਾ ਤਰਦਾ, ਤੋ ਕੁਛ ਵੀ ਨੀ। ਇਹ ਜੀਵ ਨੂੰ ਕੁਛ ਨੀ ਹੋਣਾ, ਜੋ ਕੁਛ ਕਰਨਾ ਤੋ ਆਪੇ ਕਰ। ਜਦੋਂ ਅਸੀਂ ਉਹ ਵਾਹਿਗੁਰੂ ਪਰਮੇਸ਼ਰ ਤੇ ਸਾਰਾ ਕੁਛ ਛੱਡ ਦੇਵਾਂਗੇ, ਤੂੰ ਮੇਰਾ ਰਾਕਾ ਸਬਦੀ ਠਾਈ ਤਾਂ ਤੋ ਕਿਹਾ ਕਾਲਾ ਜੀਉ। ਜਦੋਂ ਅਸੀਂ ਆਪਣਾ ਮਿੱਤਰ ਹੀ ਏਡਾ ਵੱਡਾ ਪ੍ਰਮਾਤਮਾ ਨੂੰ ਬਣਾ ਲਿਆ, ਜਦੋਂ ਸਾਡਾ ਉਹ ਬਣ ਗਿਆ, ਉਸ ਨਾਲ ਜੁੜ ਗਏ, ਫਿਰ ਸਾਰੀਆਂ ਚੀਜ਼ਾਂ ਦਾ ਮਾਲਕ ਹੈ ਪਰ ਸਾਰੀਆਂ ਦਾਤਾਂ ਦਾ ਮਾਲਕ ਹੈ, ਫਿਰ ਡਰ ਕਾਹਦਾ ਹੋ ਗਿਆ? ਕਿਸ ਚੀਜ਼ ਦਾ ਡਰ ਹੋ ਗਿਆ? ਪਰ ਸਾਡਾ ਸੁਭਾਅ ਹੈ ਡਰਨਾ। ਸੰਤਾਨ ਰਿਪੋਕ ਹੈ, ਮਨ ਨੇ ਕਿਹਾ ਐਸੇ ਕਹੀਂ ਰਿਪੋਕ, ਐਸੇ ਬੜੇ ਬੜੇ ਦੁਨੀਆਂ ਦੇ ਜਿਹੜੀ ਵੀ ਚੀਜ਼ ਸਾਨੂੰ ਦਿਸ ਰਹੀ ਹੈ ਸਭ ਰਿਪੋਕ ਹੈ, ਡਰਦਾ ਹੈ ਸਭ ਨੂੰ। ਪਰ ਡਰ ਨਹੀਂ ਪ੍ਰਮਾਤਮਾ ਨੂੰ, ਡਰ ਨਹੀਂ ਜੇ ਪ੍ਰਮਾਤਮਾ ਦੇ ਪਿਆਰੇ ਨੇ ਉਹਨਾਂ ਨੂੰ ਨਿਰਭਉ ਜਪੈ ਸਗਲ ਭਉ ਮਿਟੈ। ਪਰਮਾਤਮਾ ਨਿਰਭਉ ਹੈ, ਉਹਨੂੰ ਜਪਣ ਵਾਲੇ ਨਿਰਭਉ ਹੋ ਜਾਂਦੇ ਹਨ, ਔਰ ਬਿਨਾਂ ਜਪਣ ਤੋਂ, ਬਿਨਾਂ ਨਾਮ ਸਿਮਰਨ ਤੋਂ ਸਭ ਰਿਪੋਕ ਨੇ, ਸਭ ਦੁਨੀਆਂ ਨਿਰਭੋਕ ਹੈ। ਪੈਰ ਵਿੱਚ ਸੂਰਜ ਦੇ ਪੈਰ ਵਿੱਚ ਚੰਦ, ਕਹਿੰਦੇ ਥੋੜੀ ਛੋਟੀ ਮੋਟੀ ਗੱਲ ਛੱਡੋ, ਸੂਰਜ ਹੈ, ਚੰਦਰਮਾ ਹੈ, ਪੈਰ ਵਿੱਚ ਨੇ, ਕੋਹ ਕਰੋੜੀ ਚੰਦ ਨਾ ਅੰਤ। ਮਹਾਰਾਜ ਕਹਿੰਦੇ ਕਰੋੜਾਂ ਕੋਹਾਂ ਦੀ ਸਫ਼ਰ ਰੋਜ਼ ਕਰਦੇ ਨੇ, ਡਰਨਾ ਹੋਵੇ ਕੀ ਲੋੜ ਪਈ ਹੈ? ਭੋਜਨ ਬਹਿ ਜਾਣੇ ਤਾਂ ਅਸੀਂ ਤੇ ਰਾਤ ਨੂੰ ਆਰਾਮ ਕਰ ਲੈਂਦੇ ਨੇ ਕਿਤੇ ਨਾ ਕਿਤੇ। ਤੁਹਾਡੇ ਤਾਂ ਮੈਂ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਜੇ ਅਸੀਂ ਮਰਜ਼ੀ ਨਾਲ ਰਹਿ ਜਾਈਏ, ਆਰਾਮ ਕਰ ਲਈਏ, ਕਦੇ ਬਿਮਾਰ ਹੋ ਜਾਵੇ ਛੁੱਟੀਆਂ ਲੈ ਲੈਂਦੇ ਹਾਂ, ਝੂਠੀਆਂ ਮੁੱਠੀਆਂ ਵੀ ਡਾਕਟਰ ਨੂੰ ਲਿਖਾ ਕੇ ਲੈ ਲੈਂਦੇ ਹਾਂ ਵੀ ਠੀਕ ਨੀ ਜੀ ਡਾਕਟਰੀ ਤੌਰ ਤੇ, ਪਰ ਕਦੇ ਸੂਰਜ ਛੁੱਟੀ ਲਈਏ ਕਿ ਮੈਨੂੰ ਜਿਹੜਾ ਛੁੱਟੀ ਦੇ ਦਿਓ, ਮੈਂ ਨੀ ਇੱਕ ਦਿਨ ਆਰਾਮ ਕਰ ਲਾਂਗੇ, ਫਿਰ ਦੇਰ ਨਾਲ ਚਲੇ ਆ ਚਲੇ ਫਿਰ। ਜੇ ਪ੍ਰਮਾਤਮਾ ਉਹਨੂੰ ਛੁੱਟੀ ਦੇ ਦੇ ਰਹੇ ਜੀ, ਉਹ ਵੀ ਸਾਡੀ ਪਿੰਡ ਕੋਈ ਡਾਕਟਰੀ ਬਣਾ ਕੇ ਦੇ ਰਿਹਾ, ਝੱਲਾ ਥੋੜਾ ਜਿਹਾ ਬਿਮਾਰ ਆ, ਤੇ ਅਸੀਂ ਨਾ ਇਹ ਕਰੇ 10 ਦਿਨ 20 ਦਿਨ ਕੀ ਆਦਤ ਹੋਵੇਗੀ ਸਾਡੀ? ਉਹ ਕਦੇ ਸੁੱਟੀਏ ਨੀ ਹੈ, ਟਿਕਾਓ ਨੀ ਹੈ, ਕਦੇ ਕਰਨਾ ਹੀ ਨੀ ਹੈ, ਕਦੇ ਸਕੈਟਰ ਨੀ ਕਰਨਾ, ਚੱਲੇ ਹੀ ਫਿਰਨਾ। ਉਹ ਪਰੋੜੀ ਚੱਲਣਾ ਅੰਤ ਮਹਾਰਾਜ ਕਹਿੰਦੇ ਦੇਖਿਆ ਕਿੰਨਾ ਡਰ ਹੈ, ਕਿੰਨਾ ਭੈ ਆਪਣੇ ਮਾਲਕ ਦਾ, ਉਹਨੂੰ ਇੱਕ ਮਿੰਟ ਸਕਿੰਟ ਵੀ ਨੀ ਖੜ ਸਕਦਾ ਹੈ। ਕਰੋੜਾਂ ਕੋਹਦੀ ਰੋਜ਼ ਵਾਰ ਸਫ਼ਰ ਤੈਅ ਕਰਦਾ, ਕਿਤੇ ਕਰਦਾ ਨੀ ਹੈ। ਕਰੋੜਾਂ ਕੋਹ ਕਰੋੜੀ ਚੱਲਣਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਬੜੇ ਬੜੇ ਸਿੱਧ, ਬੜੇ ਬੜੇ ਬੋਧੀ ਗਿਆਨੀ, ਬੜੇ ਬੜੇ ਸੌ ਦੇਵਤੇ, ਬੜੇ ਆਪਣੇ ਕਹਾਉਣ ਵਾਲੇ, ਉਹ ਸਾਰੇ ਪੈਰ ਵਿੱਚ ਨੇ। ਪੈਰ ਵਿੱਚ ਸਿੱਧ ਬੁੱਧ ਸੁਰਨਾਥ, ਪੈਰ ਵਿੱਚ ਆਧਾਰੇ ਆਕਾਸ਼, ਕਹਿੰਦੇ ਆਕਾਸ਼ ਤੋਂ ਆਕਾਸ਼ ਅੱਡੇ ਕਹਿੰਦੇ ਇੱਕ ਦੂਜੇ ਦਾ ਦੂਰ, ਗ੍ਰਹਿ ਤੋਂ ਗ੍ਰਹਿ ਦੂਜਾ ਦੂਰ ਅੱਡਿਆ ਹੋਇਆ, ਜਿਹੜਾ ਖਲਾ ਹੈ ਗੈਬ ਹੈ, ਇਹ ਕਹਿੰਦਾ ਆਪਣੀ ਮਰਜ਼ੀ ਨਾਲ ਨਹੀਂ, ਪਰ ਇਹਨੇ ਡਰਦੇ ਖੜੇ ਨੇ ਇੱਕ ਦੂਜੇ ਦੇ, ਇਹ ਵੀ ਉਹਦੇ ਪੈਰ ਚ ਨੇ। ਪੈਰ ਵਿੱਚ ਆਧਾਰੇ ਆਕਾਸ਼ ਅੱਡੇ ਹੋਏ ਖੜੇ ਨੇ, ਦੂਰ ਦੂਰ ਖੜੇ ਨੇ, ਕੋਈ ਗ੍ਰਹਿ ਕਿਤੇ ਖੜਿਆ ਆਪਣੀ ਧਰਤੀ ਤੋਂ, ਕਿਤੇ ਕੋਈ ਕਿਤੇ ਖੜਿਆ, ਕੋਈ ਕਿਤੇ ਖੜਿਆ, ਸਭ ਪੈਰ ਵਿੱਚ ਨੇ। ਪੈਦਲ ਜਹਾਨੇ ਆਕਾਸ਼, ਪੈਰ ਦੇ ਜੋਧ ਮਹਾਨ ਬਲਸੂਰ, ਮਹਾਰਾਜ ਕਹਿੰਦੇ ਇੱਕ ਨਹੀਂ, ਇਹ ਬੜੇ ਬੜੇ ਯੋਧੇ ਜਿਹੜੇ ਆਪਣੇ ਵੱਲ ਤੁਹਾਡੇ ਡਰਦੇ ਨੇ ਸਾਰੇ, ਬੜੇ ਬੜੇ ਮਹਾਬਲੀ ਡਰਦੇ ਨੇ ਸਾਰੇ, ਬੜੇ ਬੜੇ ਸੂਰ ਨੇ ਡਰਦੇ ਨੇ ਸਾਰੇ। ਅਸੀਂ ਕਹਿੰਦੇ ਬੜੇ ਬੜੇ ਨਿਰਭੈ ਨੇ, ਹਿਟਲਰ ਨੂੰ ਲੋਕੀ ਮੰਨਦੇ ਸੀ ਬੜਾ ਯੋਧਾ ਹੈ, ਬਈ ਬੜਾ ਇਹ ਡਰਦੇ ਨਹੀਂ ਹੈ, ਨਹੀਂ। ਤੁਸੀਂ ਕਦੇ ਵੀ ਸੋਚੋ ਜਿਹੜਾ ਦੁਨੀਆਂ ਦਾ ਕਤਲੇਆਮ ਕਰਦਾ ਨਾ ਡਰਪੋਕ ਬੰਦਾ ਹੁੰਦਾ, ਜਿਹੜਾ ਡਰਦਾ ਨੀ ਕਿਸੇ ਮਾਰਦਾ ਨੀ, ਕਿਉਂਕਿ ਕੋਈ ਵੀ ਡਰਿਆ ਡਰਦਾ ਬੰਦਾ ਦੂਜੇ ਨੂੰ ਮਾਰਦਾ ਹੈ, ਇਹਨੂੰ ਵੀ ਮਾਰ ਦੇ ਇਹਤੋਂ ਡਰ ਹੈ, ਇਹਨੂੰ ਵੀ ਮਾਰ ਦੇ ਇਹਤੋਂ ਡਰ ਹੈ, ਇਹਨੂੰ ਵੀ ਮਾਰ ਦੇ ਇਹਤੋਂ ਡਰ ਹੈ, ਕਿਉਂ ਦੁਸ਼ਮਣ ਇੱਕ ਮਾਰ ਨੂੰ ਸੌ ਪੈਦਾ ਹੁੰਦਾ, ਸੌ ਮਾਰ ਹਜ਼ਾਰ ਪੈਦਾ ਹੁੰਦਾ, ਹਜ਼ਾਰ ਮਾਰ ਲੱਖ ਪੈਦਾ ਹੁੰਦਾ, ਲੱਖ ਮਾਰ ਕਰੋੜ ਪੈਦਾ ਹੁੰਦਾ, ਫਿਰ ਬੰਦਾ ਇੱਕ ਨੂੰ ਮਾਰ ਕੇ ਦਸ ਪੈਦਾ ਕਰਦਾ ਦੁਸ਼ਮਣ, ਫਿਰ ਸ਼ਕਤੀ ਆ ਕੇ ਦਸ ਨੂੰ ਮਾਰਦਾ, ਦਸ ਨੂੰ ਮਾਰ ਕੇ ਫਿਰ ਸੈਂਕੜੇ ਪੈਦਾ ਹੁੰਦੇ ਸੈਂਕੜੇ ਨੂੰ ਮਾਰਦਾ, ਫਿਰ ਹਜ਼ਾਰ ਪੈਦਾ ਹੁੰਦਾ ਹਜ਼ਾਰ ਨੂੰ ਮਾਰਦਾ, ਫਿਰ ਕਰੋੜਾਂ ਪੈਦਾ ਹੁੰਦਾ ਕਰੋੜਾਂ ਨੂੰ ਮਾਰਦਾ, ਮੋਦੀ ਚੌਂਕ ਵਰ ਗਿਆ ਨੇ, ਬਿਟ ਵਰ ਗਿਆ ਨੇ, ਇਹੋ ਮਾਰੇ ਸਾਰੇ ਕਿ ਮੈਂ ਦੁਸ਼ਮਣ ਹੀ ਸਿਰਨਾ ਪਤਾ, ਪਰ ਸੀ ਡਰਪੋਕ ਮੌਕਾ ਪਹਿਨ ਤੇ ਡਰਪੋਕ ਆਪ ਨਹੀਂ ਮਰ ਗਏ, ਫਿਰ ਕਿਹੜਾ ਮਰ ਗਏ, ਅਸੀਂ ਸਮਝੀਏ ਕਿ ਜਿਹੜਾ ਸੂਰਮਾ ਮਾਰਦਾ ਨੀ ਬਲਕਿ ਮਹਾਰਾਜ ਕਹਿੰਦੇ ਪੈਰ ਤੇ ਜੋਧ ਮਹਾਂ, ਬੜੇ ਬੜੇ ਜੋਧੇ, ਬੜੇ ਬੜੇ ਸੂਰਮੇ, ਬੜੇ ਬੜੇ ਮਹਾਂਬਲੀ ਆਪਣੇ ਆਪ ਨੂੰ ਕਹਾਉਣ ਵਾਲੇ ਸਾਰੇ ਘਰ ਵਿਚ ਨੇ, ਸਾਰੇ ਪੈਰ ਵਿਚ ਨੇ, ਪਹਿਰ ਤੇ ਜੋਧ ਮਹਾਂ ਬਲ ਤੂਰ, ਪਹਿਰ ਆਵੇ ਜਾਵੇ ਪੂਰ, ਪੂਰਾ ਦੇ ਪੂਰ ਜੰਮ ਕੇ ਆਉਂਦੇ ਨੇ, ਪੂਰਾ ਦੇ ਪੂਰ ਮਰ ਕੇ ਜਾ ਰਹੇ ਨੇ, ਸਾਰੇ ਦੇ ਸਾਰੇ ਪੈਰ ਵਿਚ ਨੇ, ਪਹਿਰ ਤੇ ਆਵੇ ਜਾਵੇ ਪੂਰ, ਮਹਾਰਾਜ ਮੁਕਤੀ ਕਰਕੇ ਸਕਦੇ ਪਾਉ ਲਿਖਿਆ ਸਿਰ ਲੇਖ, ਸਾਰਿਆਂ ਦੇ ਜਿੰਨੇ ਵੀ ਸਿਰਾਂ ਦੇ ਜਿੰਨੇ ਵੀ ਦੁਨੀਆਂ ਦੀ ਚੀਜ਼ਾਂ ਦੇ ਸਾਰੇ ਅਹਿਤਾਬ ਨੇ, ਬ੍ਰਹਿਮੰਡ ਨੇ, ਖੰਡ ਨੇ, ਜੋ ਵੀ ਹਨ ਸਭ ਖੰਡ ਬ੍ਰਹਿਮੰਡ ਜੋ ਹਨ, ਤਾਰੇ ਸਿਆਰੇ ਜੋ ਹਨ, ਲਾਲ ਗ੍ਰਹਿ ਜੋ ਹਨ, ਸਾਰੇ ਉਹਦੇ ਡਰ ਵਿੱਚ ਨੇ, ਸਾਡੀ ਛੋਟੀ ਜੀਵਾਂ ਦੀ ਗੱਲ ਛੱਡੋ, ਇਹ ਤਾਂ ਹੈ ਚਾਹੇ ਡਰਪੋਕ ਸਾਰੇ ਡਰਦੇ ਨੇ, ਤਾਂ ਨਿੱਕੇ ਨਿੱਕੇ ਗੱਲਾਂ ਕਰੀ ਜਾਂਦੇ, ਸਾਡਾ ਤਾਂ ਡਰਪੋਕ ਬੜਾ ਬਹੁਤ ਜ਼ਿਆਦਾ ਹੈ, ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਸਹੂਲਤੇ ਬਹੁਤੀਆਂ ਦਿੱਤੀਆਂ, ਸਾਡਾ ਡਰਪੋਕ ਲਾਭ ਕਿਹੜਾ ਸੀ, ਇਹ ਸਹੂਲਤ ਸਾਨੂੰ ਜਿੱਥੇ ਕਿਤੇ ਮੱਖੀ ਮੱਛਰ ਹੁੰਦਾ ਸੀ ਉੱਥੇ ਉੱਠ ਕਰਨ ਦੀ ਸਹੂਲਤ ਸਾਡੇ ਕੋਲ ਹੈ, ਪਰ ਕਿਤੇ ਸਾਨੂੰ ਗਰਮੀ ਪਾਲਾ ਹੈ ਉਸ ਨੂੰ ਸਾਡੇ ਕੋਲ ਮਾਣੇ ਦਵਾ ਦਿੱਤਾ ਉਹਨੂੰ ਠੀਕ ਕਰਨ ਵਾਸਤੇ, ਸਭ ਤੋਂ ਡਰਪੋਕ ਮਨੁੱਖ ਹੀ ਹੈ ਸਾਡੇ ਕੋਲ, ਬਲਕਿ ਸਭ ਤੋਂ ਡਰਪੋਕ, ਇਹ ਤਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਦਇਆ ਕੀਤੀ ਹੈ, ਇਹਨੂੰ ਸਾਰੀਆਂ ਚੀਜ਼ਾਂ ਨਾਲ ਲੈਸ ਬਣਾਇਆ ਕਿ ਤੂੰ ਸੁੱਖ ਹੋ ਕੇ ਫਿਰ ਵੀ ਸੁਖੀ ਨਹੀਂ ਹੈ, ਤਾਂ ਮਹਾਰਾਜ ਕਹਿੰਦੇ ਜੇ ਸਾਰੇ ਸਗਲਿਆ ਪੋ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਦਾ ਦੇਖ, ਇੱਕੋ ਨਿਰਭਉ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਪੈਰ ਰਹਿਤ ਹੈ, ਨੀ ਬਾਕੀ ਸਭ ਪੈਰ ਵਿੱਚ ਨੇ, ਪੈਰ ਵਿੱਚ ਸਭ ਆਕਾਰ ਹੈ, ਨਿਰਭਉ ਹਰਜੀ ਉਹ ਸੋਏ, ਇਹ ਸਾਰਾ ਸੰਸਾਰ ਪੈਰੇ ਵਿੱਚ ਹੈ ਪਰ ਪੈਰ ਤੋਂ ਰਹਿਤ ਹੈ, ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸੋ ਇਸ ਕਰਕੇ ਇਹ ਵੀ ਸਾਡਾ ਡਰ ਦੂਰ ਹੋ ਜਾਂਦੇ ਜੇ ਉਹ ਨਿਰਭਉ ਨਾਲ ਜੁੜ ਜਾਂਦੇ, ਜੇ ਗੁਰੂ ਨਾਲ ਜੁੜ ਜਾਈਏ, ਜੇ ਪਰਮਾਤਮਾ ਨਾਲ ਜੁੜ ਜਾਈਏ, ਤੇ ਜੁੜਨ ਦੀ ਮੈਂ ਬੇਨਤੀ ਫਿਰ ਕਰਾਂ ਕਿ ਇਹ ਹੈ ਲਿਖ, ਲਿਖ ਹੀ ਨਹੀਂ ਵਰਤਣਾ ਹੈ ਪਰਮਾਤਮਾ ਨਾਲ, ਲਿਖ ਕਹਿੰਦੇ ਆਸ ਕਿਹੋ ਨਾ ਆਖੀਏ ਜੇ ਲਿਖ ਵਰਤੈ ਸੋਏ, ਜੇ ਲਿਖਾ ਜੋਖਾ ਚੱਲ ਰਿਹਾ ਪਰ ਜੇ ਆਸ ਕੀ ਪ੍ਰੇਮ ਪ੍ਰੀਤੀ ਨਹੀਂ ਬਣੀ ਹੈ, ਇਸ ਕਰਕੇ ਪ੍ਰੀਤੀ ਬਣਾਉਣੀ ਹੈ, ਪ੍ਰੀਤੀ ਪ੍ਰੇਮ ਬਣਾਉਣਾ, ਔਰ ਪ੍ਰੇਮ ਬਣਦਿਆਂ ਬਣਦਿਆਂ ਬਣਦਾ ਇੱਕ ਦਿਨ ਨਹੀਂ ਬਣਦਾ, ਅਸੀਂ ਸਿਮਰਨ ਕਰਨ ਦਾ ਮਤਲਬ ਇਹੋ ਹੀ ਹੈ ਕਿ ਸਿਮਰਨ ਕਰਦਿਆਂ ਕਰਦਿਆਂ ਜਿਹਨੂੰ ਅਸੀਂ ਸਿਮਰਨ ਕਰਦੇ ਹਾਂ ਨਾ, ਉਹ ਫਿਰ ਇੱਕ ਸਾਡੇ ਪ੍ਰੇਮ ਦਾ ਹਿੱਸਾ ਬਣ ਜਾਂਦਾ, ਰੋਜ਼ ਯਾਦ ਕਰੀ ਜਾਓ, ਰੋਜ਼ ਯਾਦ ਕਰੀ ਜਾਓ, ਰੋਜ਼ ਯਾਦ ਕਰੀ ਜਾਓ, ਫਿਰ ਇਹ ਕਰਦਿਆਂ 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 ਐਸਾ ਹੋ ਜਾਂਦਾ ਕਿ ਸਾਡੇ ਇੱਕ ਦਿਨ ਉਹ ਪ੍ਰੇਮ ਦਾ ਹਿੱਸਾ ਬਣ ਜਾਂਦਾ, ਪ੍ਰੇਮ ਬਣ ਜਾਂਦਾ, ਜਦੋਂ ਪ੍ਰੇਮ ਬਣ ਗਿਆ, ਪ੍ਰੇਮ ਹੋ ਗਿਆ, ਔਰ ਜਦੋਂ ਪ੍ਰੇਮ ਦੀ ਪ੍ਰਾਪਤੀ ਹੋ ਗਈ, ਔਰ ਫਿਰ ਸਾਰੇ ਦੁੱਖਾਂ ਦਾ ਵੀ ਨਾਸ਼ ਹੋ ਗਿਆ, ਸਾਰੇ ਕਲੇਸ਼ਾਂ ਦਾ ਵੀ ਨਾਸ਼ ਹੋ ਗਿਆ, ਔਰ ਸਾਰੀਆਂ ਮੰਗਾਂ ਦਾ ਵੀ ਨਾਸ਼ ਹੋ ਜਾਂਦਾ, ਸਾਰੀਆਂ ਮੰਗਾਂ ਵੀ ਮਿਟ ਜਾਂਦੀਆਂ, ਜਦੋਂ ਜਿਨ੍ਹਾਂ ਦੇ ਪ੍ਰੇਮ ਨਹੀਂ ਉਹਨਾਂ ਚਿਰ ਮੰਗ ਆਉਂਦੀ ਹੈ, ਕਹਿੰਦੇ ਭਾਈ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਦਿੱਤਾ, ਕਹਿੰਦੇ ਨੰਦ ਲਾਲ ਹਾਂ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਤੁਸੀਂ ਮੈਂ ਤੋਂ ਕੁਝ ਮੰਗ, ਕੋਈ ਚੀਜ਼ ਦੀ ਮੰਗਣਾ ਰੱਖ ਮੇਰੇ ਕੋਲ, ਨੰਦ ਲਾਲ ਕਹਿੰਦੇ ਮਹਾਰਾਜ ਜਦੋਂ ਮੇਰੇ ਅੰਦਰ ਮੰਗ ਸੀ ਨਾ ਉਦੋਂ ਪੁੱਛੀ ਨੀ ਤੁਸੀਂ ਕਦੇ, ਜਦੋਂ ਮੈਂ ਆਇਆ ਨਾ ਤੁਹਾਡੇ ਚਰਨਾਂ ਚ ਮੈਂ ਵਿਦਵਾਨ ਬਿਰਤਾ ਦੇ ਹੰਕਾਰ ਦੀਆਂ ਪੱਲਾਂ ਚੁੱਕ ਕੇ ਲਿਆ, ਜਦੋਂ ਮੈਂ ਆਇਆ ਉੱਥੇ ਰਾਜੇ ਮਹਾਰਾਜਾ ਦੇ ਮੈਂ ਐਡੇ ਵੱਡੇ ਤਿਰੰਗੇ ਪਾਤਸ਼ਾਹ ਦੇ ਬਹੁਤ ਵੱਡੇ ਵੱਡੇ ਮੌਲਵੇ ਬਣਾਉਂਦਾ ਸੀ, ਮੈਂ ਬੜਾ ਵਿਦਵਾਨ ਸੀ ਉਸ ਕੋਟੀ ਦਾ, ਉਹਦੇ ਕਾਰਨ ਸਬਕ ਬਣੇ ਮੈਂ ਆ ਗਿਆ, ਸੋ ਤੋਂ ਆਇਆ ਮੈਂ ਤੁਹਾਡੇ ਚਰਨਾਂ ਚ, ਪਰ ਮੈਨੂੰ ਬੜੀ ਮੇਰੇ ਮਨ ਚ ਆਸ ਸੀ ਕਿ ਐਡਾ ਵਿਦਵਾਨ ਆ ਮੈਨੂੰ ਖੜੀ ਮਹਾਰਾਜ ਕਿੰਨੀ ਵਾਰੀ ਮੁਰਾਦ ਬਖਸ਼ਣਗੇ, ਮੇਰੇ ਮਨ ਚ ਮੰਗਾਂ ਸੀਆ, ਪਰ ਤੁਸੀਂ ਮੈਨੂੰ ਆਉਂਦੇ ਨੀ, ਕਿਹਾ ਨੰਦ ਲਾਲ ਕੀ ਕਰਨਾ ਚਾਹੁੰਦਾ, ਕਹਿ ਤੁਹਾਡੇ ਚਰਨਾਂ ਚ ਆ ਕੇ ਜਗ੍ਹਾ ਭਾਂਡੇ ਪਾਂਜਾ ਕਰ, ਸੇਵਾ ਦੇ ਦਿਨ ਫਿਰ ਵਿਰੋਧਤਾ ਦੀ ਮਹਾਰਾਜ ਸੱਤੀ ਪਾਤਸ਼ਾਹ ਉਦੋਂ ਭਾਂਦੇ ਮੰਨਦੇ ਨੇ ਮੇਰੇ ਮਨ ਚ ਬੜਾ ਮਹਾਰਾਜ ਨੇ ਮੇਰਾ ਇਹ ਕੀ ਬੇਇਨਸਾਫੀ ਕੀਤੀ ਮੈਂ ਤੇ ਕਿਹੜੇ ਵੇਲੇ ਕੰਮ ਕਰਨ ਵਾਲਾ ਹੁਣ ਕਿਸੇ ਇੱਥੇ ਮੇਰੇ ਕਥਾਕਾਰ ਸੀ ਕੋਈ ਜੋੜੇ ਸਾਫ ਕਰ ਆਖਰੇ ਹੁੰਦੇ ਕਰਨ ਮੈਂ ਕਥਾ ਕਰਨ ਵਾਲਾ ਮੈਂ ਜੋੜੇ ਸਾਫ ਕਰੂੰਗਾ ਕਿਤੇ ਕਿਸੇ ਭਾਤੀ ਦਾ ਅਖੰਡ ਪਾਤੀ ਨੂੰ ਕਹਿ ਰਹੇ ਜੀ ਭਾਂਡੇ ਸੇਵਾ ਨੀ ਕਰਦੇ ਥੋੜੀ ਜੀ ਕਦੇ ਕਰਕੇ ਦਿਖਾਏ ਮੈਂ ਭਾਂਡੇ ਸੇਵਾ ਆਪਣੀ ਤੌਹੀਨ ਸਮਝੇਗਾ ਕਿ ਮੇਰਾ ਕਰਦਾ ਉਹਦਾ ਮੈਂ ਗ੍ਰੰਥੀ ਚ ਹੋਇਆ ਅੱਜ ਗ੍ਰੰਥੀ ਪਤਾ ਨੀ ਹੈ ਕਿ ਨਾ ਹੈ ਇਹ ਵੀ ਨੀ ਪਤਾ ਕਿਉਂ ਗ੍ਰੰਥੀ ਬੜੇ ਮਿਹਨਤ ਬਣੇ ਮਿਲਦੇ ਹਰ ਇੱਕ ਗ੍ਰੰਥੀ ਹਰ ਇੱਕ ਪਾਠੀ ਪਾਠ ਦਿਨ ਸੁਧ ਕਰਨਾ ਹੁੰਦੇ ਜਨਾ ਕਰੋ ਅੰਡਾ ਸਨ ਕਦੇ ਕਰਕੇ ਦਿਖਾਇਓ ਭਾਈ ਨੰਦ ਲਾਲ ਕਿਉਂਕਿ ਮਜਬੂਰੀ ਸੀ ਉਹਦੀ ਉਹਨੂੰ ਕਹਿ ਦਿੱਤਾ ਸੀ ਬਹਾਦਰ ਸ਼ਾਹ ਨੇ ਕਹਿਣ ਲੱਗਿਆ ਮੇਰਾ ਬਾਪੂ ਜਦ ਮੈਂ ਤੈਨੂੰ ਮਾਰ ਦੇਵਾਂ ਛੱਡਣਾ ਨੀ ਹੈ ਜਦੋਂ ਉਸਨੇ ਉੱਥੋਂ ਆਇਆ ਕਿਉਂਕਿ ਉੱਥੇ ਰਾਤ ਨੂੰ ਪਤਾ ਹੋਣਾ ਕਿ ਇੱਕ ਬਹੁਤ ਕੁਰਾਨ ਸ਼ਰੀਫ ਦਾ ਇੱਕ ਅਸਰ ਹੀ ਹੁੰਦਾ ਸੀ ਕਿਸੇ ਕੋਲ ਸਾਰੇ ਮੌਲ ਵੀ ਇਕੱਠੇ ਕੀਤੇ ਨਿਰੰਗੇ ਨੇ ਤੇ ਬਹਾਦਰ ਸ਼ਾਹ ਨੇ ਪੁੱਛਿਆ ਕਿ ਤੂੰ ਹੀ ਕਰਕੇ ਸੁਣਾ ਤੂੰ ਵੀ ਖਾਤਾ ਗਿਆਨੀ ਜਾ ਕੌਣ ਹੈ ਕਹਿਣ ਲੱਗੇ ਕੱਲ ਨੂੰ ਭਰ ਦੂਗਾ ਉਹਨੇ ਆ ਕੇ ਪੁੱਛਿਆ ਨੰਦ ਲਾਲ ਨੂੰ ਉਹ ਪੜ੍ਹਾਇਆ ਕਰਦਾ ਸੀ ਇਹਨਾਂ ਨੂੰ ਉਹਨੇ ਦੱਸਤਾ ਅਗਲੇ ਦਿਨ ਜਾ ਕੇ ਉਸਨੇ ਜਦੋਂ ਉੱਤਰ ਦਿੱਤਾ ਸਦੀ ਹੋ ਗਈ ਨਿਰੰਗਾ ਆਪ ਵੀ ਵਿਦਵਾਨ ਸੀ ਨਾ ਐਸੀ ਗੱਲ ਨੀ ਸੀ ਤੇ ਕਹਿਣ ਲੱਗਾ ਵੀ ਅੱਜ ਤੇ ਠੀਕ ਹੈ ਤੇਰਾ ਤਸੱਲੀ ਹੋ ਗਈ ਪਰ ਇਹ ਅਰਥ ਤੇਰਾ ਨੀ ਕਿਸੇ ਦਾ ਹੋਰ ਕੀਤਾ ਹੋਵੇ ਤੇਰੀ ਇੱਜ਼ਤ ਤਾਂ ਨੀ ਆਈ ਉਹਨੇ ਦੱਸ ਦਿੱਤਾ ਉਹਨੇ ਉੱਥੇ ਹੀ ਕਹਿ ਦਿੱਤਾ ਯਾਰ ਖੁਦਾ ਐਨਾ ਵਿਦਵਾਨ ਐਨਾ ਸਿਆਣਾ ਐਨਾ ਆਲਮ ਫਾਜ਼ਿਲ ਪਰ ਹੰਝੂ ਹੋ ਗਏ ਇੱਕ ਤੇ ਉਹਨੇ ਮੂੰਹ ਚੋਂ ਉੱਥੇ ਗੱਲ ਨਿਕਲ ਗਈ ਐਨਾ ਆਲਮ ਫਾਜ਼ਿਲ ਐਡਾ ਕਾਮਲ ਬੰਦਾ ਪਰ ਹਿੰਦੂ ਹੋ ਗਏ ਬਸ ਬਹਾਦਰ ਸ਼ਾਹ ਸਮਝ ਗਏ ਜਾਂ ਮੁਸਲਮਾਨ ਲਾਊਗਾ ਜਾਂ ਮਰੂਗਾ ਉਹਨੇ ਆ ਕੇ ਦੱਸਤਾ ਤੇ ਨੰਦ ਲਾਲ ਕਹਿਣ ਲੱਗੇ ਸਾਰੇ ਰਾਜ ਹੀ ਤੇਰੇ ਬਾਪ ਦਾ ਮੈਂ ਜਾਊਂਗਾ ਵੀ ਕਿੱਥੇ ਹੁਣ ਤਾਂ ਨਰਦੀ ਪਵੇਗਾ ਮੈਨੂੰ ਕਿੱਥੇ ਉਹ ਤਾਂ ਇਸ ਤੋਂ ਬਿਨਾਂ ਕਹਿੰਦਾ ਉਹ ਮੈਂ ਤੈਨੂੰ ਦੱਸ ਦਿੰਦਾ ਜਿੱਥੇ ਕਹਿੰਦੇ ਸਾਰੇ ਦੀ ਸ਼ਕਤੀ ਜਿੱਥੋਂ ਮਰਜ਼ੀ ਫਸ ਸਕਦਾ ਮੈਨੂੰ ਬਹਾਦਰ ਸਾਹਿਬ ਕਹਿੰਦਾ ਜਿੱਥੇ ਮਰਜ਼ੀ ਸਕਦਾ ਮੈਨੂੰ ਉੱਥੇ ਭੇਜਣਾ ਚਲੇ ਜਾ ਉੱਥੇ ਕਹਿੰਦੇ ਕਿੱਥੇ ਕਹਿੰਦੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਵਾਲੇ ਕਰਨਾ ਚਲੇ ਜਾ ਉੱਥੇ ਦੀ ਸ਼ਕਤੀ ਵੀ ਕੰਮ ਕਰਦੀ ਹੈ ਮੈਂ ਆਇਆ ਕਹਿੰਦੇ ਮਹਾਰਾਜ ਜੀ ਇੱਥੇ ਪਰ ਮੈਨੂੰ ਤੁਸੀਂ ਭਾਂਡੇ ਮਾਤਰ ਤੇ ਲਾਇਆ ਅੱਜ ਸਤਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੇ ਉਦੋਂ ਮਿਹਨਤ ਕੀਤੀ ਮੇਰੇ ਹੰਕਾਰ ਸਾਰੇ ਨਿਕਲ ਗਏ ਮੈਨੂੰ ਕਹਿੰਦਾ ਗਿਲਾ ਨਹੀਂ ਉਦੋਂ ਸੀ ਮੈਨੂੰ ਜਦੋਂ ਮੈਂ ਇਕੱਲੀ ਸੀ ਪਰ ਮੈਨੂੰ ਤੁਹਾਡੇ ਗੁਰੂ ਘਰ ਦੇ ਸੇਵਾ ਕਰਦਿਆਂ ਭਾਂਡੇ ਮਾਂਜਦਿਆਂ ਸੇਵਾ ਕਰਦਿਆਂ ਤੁਹਾਡੀ ਮਿਹਰ ਦੀ ਨਿਗਾਹ ਤੁਹਾਡੀ ਦਇਆ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਮੰਗੀ ਮੁਕਤੀ ਆਉਂਦਾ ਜਦੋਂ ਮੇਰੀਆਂ ਮੰਗਾਂ ਸੀਆਂ ਮੈਂ ਮੰਗਾਂ ਲੈ ਕੇ ਆਇਆ ਸੀ ਉਦੋਂ ਮੰਗ ਖੁਸ਼ੀ ਵੀ ਹੈ ਅੱਜ ਮੇਰੇ ਕੋਲ ਮੰਗ ਹੀ ਕੋਈ ਨੀ ਲੈ ਗਈ ਕੋਈ ਮੰਗ ਨੀ ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਮੰਗ ਪ੍ਰੇਮੀ ਕੋਲ ਮੰਗ ਕਦੇ ਹੁੰਦੀ ਜੀ ਪ੍ਰੇਮ ਤੇ ਸਗੋਂ ਦਿੰਦਾ ਪ੍ਰੇਮ ਮੰਗਦਾ ਨੀ ਕਿਸੇ ਕੋਲ ਕੁਛ ਪ੍ਰੇਮ ਇਹੋ ਹੀ ਹੈ ਜੇ ਮੰਗ ਕੇ ਤਾਂ ਪ੍ਰੇਮ ਨੇ ਲਾਲ ਚ ਦਿੱਤਾ ਫਿਰ ਤਾਂ ਉਹਨੂੰ ਫਰੀਦ ਭਗਤ ਨੇ ਕਿਹਾ ਇਹ ਕੋਈ ਪ੍ਰੇਮ ਨੀ ਹੈ ਫਰੀਦ ਕਹਿੰਦਾ ਜਾ ਲੱਭਤਾ ਨੇ ਹੋ ਕਿਆ ਫਰੀਦ ਜੀ ਕਹਿੰਦਾ ਜਾ ਲੱਭਤਾ ਨੇ ਹੋ ਕਿਆ ਜੇ ਲੋਕ ਰੱਖ ਕੇ ਪ੍ਰੇਮ ਕੀਤਾ ਕਿ ਮੈਨੂੰ ਇਸ ਦੁਆ ਨੂੰ ਪ੍ਰਾਪਤੀ ਹੋਏਗੀ ਇਹ ਕਹਿੰਦੇ ਸੁਹਾ ਪ੍ਰੇਮ ਹੈ ਫਿਰ ਇਹਦਾ ਲਾਲਚ ਹੈ ਤਾਂ ਲੋਭ ਹੈ ਆਪਣੇ ਲੋਭ ਕੋਕੀ ਨਾ ਮੀਤ ਇਹਦਾ ਲੋਭ ਦੀ ਮਿੱਤਰਤਾ ਹੋਈ ਫਰੀਦਾ ਚਾਹ ਲੱਭ ਤਾਂ ਦੇ ਹੋ ਕਿਆ ਲੱਭ ਤਾਂ ਕੂੜਾ ਦੇ ਹੋ ਜੇ ਲੱਭ ਲੋਭ ਨਾਲੇ ਪ੍ਰੇਮ ਹੈ ਨਾ ਕੋਈ ਫਿਰ ਕਹਿੰਦਾ ਕੂੜਾ ਪ੍ਰੇਮ ਹੈ ਝੂਠਾ ਪ੍ਰੇਮ ਹੈ ਇਹ ਕਹਿੰਦਾ ਫਿਰ ਕਹਿੰਦੇ ਇਹ ਚੱਲੇਗਾ ਪ੍ਰੇਮ ਕਿੱਥੇ ਚੰਦ ਲਗਾਈਏ ਛੱਪੜ ਵਰਸ ਮੇ ਹੋ ਕਹਿੰਦੇ ਛੱਪੜੀ ਚ ਬੈਠਾ ਕਿੱਦਾਂ ਕੋਈ ਸੁੱਖ ਬਣਾਏਗਾ ਛੱਪੜੀ ਟੁੱਟੀ ਜਾ ਰਿਹਾ ਇੱਕ ਦਿਨ ਇਹਨੇ ਜਿਹੜਾ ਪ੍ਰੇਮ ਹੈ ਨਾ ਜਿਹੜਾ ਲੱਭ ਦਾ ਪ੍ਰੇਮ ਹੈ ਲੋਭ ਦਾ ਕੱਚੀ ਛੱਪੜੀ ਵਰਗਾ ਹੈ ਕਿ ਬਹੁਤ ਇੰਨੀ ਨਾ ਉੱਠ ਜਾਏਗੀ ਜਦੋਂ ਕਿਤੇ ਲੋੜ ਪਈ ਉਸ ਦਿਨ ਮਤਲਬ ਕਿ ਨਾਜ ਹੋਵੇ ਇਸ ਕਰਕੇ ਪ੍ਰਮਾਣ ਦੇ ਕੇ ਕਹਿੰਦੇ ਪ੍ਰੀਤ ਜੀ ਕਹਿੰਦੇ ਲੋਭ ਦਾ ਕੋਈ ਮਿੱਤਰਤਾ ਨਹੀਂ ਹੁੰਦੀ ਹੈ ਹੁਣ ਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਰਸਾਲ ਕਹਿਣ ਲੱਗਿਆ ਹੁਣ ਤੇ ਕੋਈ ਮੰਗ ਹੀ ਨੀ ਰਹਿ ਗਈ ਹੈ ਕਿਉਂਕਿ ਪ੍ਰੇਮ ਹੀ ਇੰਨਾ ਵੱਧ ਗਿਆ ਗੁਰੂ ਗੋਬਿੰਦ ਸਿੰਘ ਦਾ ਇੰਨਾ ਪ੍ਰੇਮ ਵੱਧ ਗਿਆ ਇੰਨਾ ਪ੍ਰੇਮ ਵੱਧ ਗਿਆ ਔਰ ਇੰਨੇ ਪ੍ਰੇਮ ਦੇ ਗੁਣ ਲੋਕਾਂ ਨੇ ਕਹੀਏ ਤੇ ਬਚਨ ਕਹੇ ਉਹਨੇ ਆਪਣੀ ਬਾਣੀ ਵਿੱਚ ਆਪਣੇ ਪ੍ਰਮਾਣ ਕੀਤੇ ਨੰਦ ਲਾਲ ਜੀ ਕਹਿਣ ਲੱਗੇ ਨਾ ਆਪਣੀ ਬਾਣੀ ਚ ਉਹਨਾਂ ਨੇ ਕਿਹਾ ਕਿ ਮੇਰੇ ਤੇ ਕਿਰਪਾ ਹੋਈ ਗੁਰੂ ਨੇ ਮਹਾਨ ਕਿਰਪਾ ਕੀਤੀ ਮੇਰੇ ਦਾਤਾਂ ਮਿਲੀਆਂ ਕਹਿਣ ਲੱਗਿਆ ਇਹ ਦਾਤਾਂ ਪ੍ਰਾਪਤ ਹੋਈਆਂ ਕਿ ਹੁਣ ਗੁਰੂ ਸਾਹਿਬ ਨੇ ਮੇਰੇ ਤੇ ਮਹਾਨ ਕਿਰਪਾ ਕੀਤੀ ਹੈ ਪ੍ਰਭਾਗਾ ਦੇ ਵਿੱਚ ਲਿਖੀ ਫਕੀਰੀ ਉਹ ਕਹਿੰਦਾ ਆਪਣੇ ਬਚਨਾਂ ਚ ਕਹਿੰਦੇ ਕਲਗੀ ਵਾਲੇ ਸਤਿਗੁਰ ਕੋਲੋਂ ਨਾਮ ਸੁਰਾਹੀ ਪੀਤੀ ਮੇਰੇ ਕਲਗੀ ਵਾਲੇ ਸਤਿਗੁਰ ਕੋਲੋਂ ਨਾਮ ਦੀ ਸ਼ਰਾਬ ਉਹ ਮੈਂ ਪਿਆਰੀ ਕੀਤੀ ਉਸਨੇ ਕਲਗੀ ਵਾਲੇ ਸਤਿਗੁਰ ਕੋਲ ਨਾਮ ਤਰਾਹੀ ਪੀਤੀ ਭਾਗਾਂ ਦੇ ਵਿਚ ਲਿਖੀ ਫਕੀਰੀ ਸੁਰਗ ਥਰੋ ਪੱਤ ਧਰ ਲੀਤੀ ਕਹਿੰਦੇ ਐਵੇਂ ਨਹੀਂ ਮਿਲ ਗਏ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਇਹ ਦਾਤ ਐਵੇਂ ਨਹੀਂ ਮਿਲੇ ਕਿਤੇ ਚੰਗੇ ਭਾਗ ਕੀਤੇ ਹੋਏ ਸੀ ਭਾਗਾਂ ਦੇ ਵਿਚ ਲਿਖੀ ਫਕੀਰੀ ਸੁਰ ਪੱਤ ਧਰ ਲੀਤੀ ਪਿਛਲੀ ਉਮਰ ਗਵਾ ਲਈ ਐਵੇਂ ਹਲਕੀ ਭਗਤਾਂ ਕੀਤੀ ਕਹਿੰਦੇ ਪਿਛਲੀ ਉਮਰ ਐਵੇਂ ਗਵਾਈ ਮਾਨਾ ਫਿਰ ਕਹਿੰਦਾ ਕਹਿੰਦੇ ਸ਼ਬਦ ਵਾਲੇ ਦਾ ਧੋਰਿਆ ਨਾ ਹੁਣ ਆਗੈ ਸਮਝ ਚਲੋ ਉਹਨਾਂ ਦਾ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਛੱਡੋ ਪਿਛਲੀਆਂ ਗੱਲਾਂ ਕਹਿੰਦੇ ਹੁਣ ਗੁਰੂ ਦੀ ਕਿਰਪਾ ਹੋ ਗਈ ਹੈ ਹੁਣ ਤੇ ਮੰਗੇ ਨੀ ਕੋਈ ਰਹਿ ਗਈ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਪ੍ਰੀਤ ਨੂੰ ਕਹਿੰਦੇ ਨੰਦ ਲਾਲ ਤੈਨੂੰ ਤੇ ਮੰਗ ਕੋਈ ਮੇਰੀ ਖੁਸ਼ੀ ਵਾਸਤੇ ਮੰਗ ਲਿਆ ਕੁਛ ਕਈ ਵਾਰੀ ਗਿਆ ਤੇਰੀ ਮੰਗ ਦੇ ਲੋਕੀ ਮੇਰੀ ਖੁਸ਼ੀ ਹੈ ਮੇਰੀ ਮੰਗ ਹੈ ਹੁਣ ਤੂੰ ਮੇਰੇ ਖਾਤਰ ਮੰਗ ਲੈ ਤੇਰੀ ਮੰਗ ਖਤਮ ਹੋ ਗਈ ਕਹਿੰਦੇ ਮਹਾਰਾਜ ਉਦੋਂ ਵਧੀਆ ਮੰਗਾਂ ਲੈ ਕੇ ਆਇਆ ਸੀ ਮੇਰੀਆਂ ਮੰਗਾਂ ਤਲੀਆਂ ਤਲੀਆਂ ਗਈਆਂ ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕੋਈ ਮੰਗ ਨੀ ਰਹਿ ਗਈ ਹੈ ਕਹਿੰਦੇ ਨਹੀਂ ਨੰਦ ਲਾਲ ਮੇਰੀ ਮੰਗ ਲਾਲ ਤੇ ਮੇਰੇ ਖਾਤਰ ਹੀ ਮੰਗ ਲਿਆ ਕੁਛ ਕਹਿੰਦੇ ਚੰਗਾ ਜੀ ਮਹਾਰਾਜ ਤੁਹਾਡੀ ਖੁਸ਼ੀ ਹੈ ਮੰਗ ਲੈ ਮੰਗਦੇ ਕੋਈ ਹੈ ਨਹੀਂ ਸੀ ਕਹਿਣ ਲੱਗੇ ਚੰਗਾ ਮੰਗ ਕੇ ਤੇ ਭਾਈ ਨੰਦ ਲਾਲ ਕਹਿੰਦੇ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਐਸਾ ਕਰੀ ਜਿਵੇਂ ਫਰੀਦ ਭਗਤ ਨੇ ਕਿਹਾ ਫਰੀਦਾ ਥੀਓ ਪਵਾਹੀ ਤਪ ਜੇ ਸਾਈ ਦੌੜ ਹੈ ਤਪ ਇੱਕ ਛੇਜਣ ਪਿਆਲ ਤਾਣੀ ਹੈ ਤਾਂ ਤਾਣੀ ਦੇ ਦਰਬਾਰੀ ਹੈ ਫਰੀਦ ਕਹਿੰਦਾ ਮਸੀਹ ਚ ਮੱਥਾ ਟੇਕਣ ਗਿਆ ਫਰੀਦ ਨਮਾਜ਼ ਪੜ੍ਹਨ ਗਿਆ ਫਰੀਦ ਪਰ ਨਮਾਜ਼ ਪੜ੍ਹਨ ਗਿਆ ਫਰੀਦ ਕਿਉਂਕਿ ਜਿਹੜੇ ਗੁਰਮੁਖ ਨੇ ਨਾਮ ਦੇ ਰਸੀਏ ਨੇ ਉਹ ਦਰਖਤਾਂ ਦੇ ਪੰਛੀਆਂ ਦੇ ਮਿੱਟੀ ਨਾਲ ਗਲਾ ਕਰ ਲੈਂਦੇ ਨੇ ਉੱਥੋਂ ਗਿਆਨ ਲੈਂਦੇ ਪਰ ਜਦੋਂ ਮੱਥਾ ਟੇਕਣ ਗਿਆ ਨਮਾਜ਼ ਪੜ੍ਹਨ ਗਿਆ ਫਰੀਦ ਉਥੇ ਫਿਰ ਚਾਚਾ ਜਿਹੜਾ ਸਾਡਾ ਵਿਸ਼ਾ ਦਾਲ ਪੇਟ ਇਹ ਨਹੀਂ ਹੁੰਦਾ ਸੀ ਉਦੋਂ ਉਦੋਂ ਕੱਪੜੇ ਘੱਟ ਹੁੰਦਾ ਸੀ ਉਦੋਂ ਪੂਰੀਆਂ ਬਣਾਉਂਦੇ ਪੂਰੀਆਂ ਟਾਟ ਬਣਾਉਂਦੇ ਸੀ ਘਾਹ ਦੇ ਟਾਟ ਬਣਾਉਣੇ ਚੌਣ ਵਾਸਤੇ ਟਾਟ ਪੂਰੀਆਂ ਕਹਿੰਦੇ ਟਾਟ ਕਹਿ ਦਿੰਦੇ ਦਾਲ ਪੇਟ ਘਾਹ ਦੇ ਬਣੇ ਹੁੰਦੇ ਸੀ ਔਰ ਘਾਹ ਨੂੰ ਪਹਿਲਾਂ ਫਿਰ ਵੱਢਦੇ ਫਿਰ ਵੱਢ ਕੇ ਉਸਨੂੰ ਰਸਤਿਆਂ ਛੱਡ ਦਿੰਦੇ ਜਿੱਥੋਂ ਲੋਕਾਂ ਦੇ ਗੱਡੇ ਲੰਘਦੇ ਤਾਂ ਉੱਥੋਂ ਲੰਘੀ ਜਾਣ ਗੱਡੇ ਊਠ ਲੰਘੀ ਜਾਣ ਉੱਥੋਂ ਦੀ ਉਹ ਫਿਰ ਜਿੰਨਾ ਜਿੰਨਾ ਲੱਦੇ ਲੱਗ ਉਹ ਨਰਮ ਹੋ ਜਾਂਦਾ ਜਾਂ ਫਿਰ ਕੁੱਟਣਾ ਪੈਂਦਾ ਲੱਕੜ ਦੇ ਸਹਾਰਾ ਨੂੰ ਕੁੱਟਦੇ ਸੀ ਲੱਕੜ ਦੇ ਲੈ ਕੇ ਜਿਹੜੀ ਲੱਕੜ ਉਹਨੂੰ ਕੁੱਟਣਾ ਫਿਰ ਰਾਹ ਵੀ ਫਿਰ ਦੱਸਦੀ ਹੈ ਕਿ ਇਹ ਮੁਲਾਇਮ ਹੋ ਜੂਗਾ ਔਰ ਫਿਰ ਜਦੋਂ ਮੁਲਾਇਮ ਹੋ ਜਾਂਦਾ ਫਿਰ ਉਹਦੀਆਂ ਪੂਰੀਆਂ ਬਣਦੀਆਂ ਫਿਰ ਬਣ ਕੇ ਪੂਰੀ ਫਿਰ ਉਹ ਆ ਕੇ ਮੰਦਰਾਂ ਚ ਮਸੀਤਾਂ ਚ ਦਿੰਦੀਆਂ ਸੀ ਉਹਦਾ ਤੇ ਸੰਗਤ ਬਹਿੰਦੀ ਸੀ ਆ ਕੇ ਹੁਣ ਬਈ ਆਇਆ ਮੱਥਾ ਟੇਕ ਕੇ ਦੇਖੀ ਹੈ ਪੂਰੀ ਬੜੀ ਮੁਲਾਇਮ ਹੈ ਬੜੀ ਸੋਹਣੀ ਬਣੀ ਹੈ ਔਰ ਕਹਿਣ ਲੱਗਾ ਓਏ ਮਾਲਾ ਇਹ ਪਤਾ ਹੈ ਤੂੰ ਐਵੇਂ ਆ ਮਰਿਆ ਖੁਦਾ ਦੀ ਕਿਰਪਾ ਦੇ ਨਾਲ ਇੱਥੇ ਖੁਦਾ ਦੇ ਘਰ ਜਾਣਾ ਸੌਖਾ ਨਹੀਂ ਹੈ ਕਿਤੇ ਕਹਿੰਦਾ ਜੀ ਮਰਨਾ ਇਹ ਤੋਂ ਸਿੱਖਿਆ ਦਾ ਬਰੀਦਾ ਥੀਓ ਪਵਾਹੀ ਦੱਪ ਕਹਿੰਦਾ ਦੇਖਿਆ ਜਿਹੜੀ ਦੱਪ ਪਾਈ ਇੱਥੇ ਪਈ ਹੈ ਨਾ ਇਹਨੇ ਕੀ ਕੁਛ ਕਰੀ ਹੈ ਇਹਦੀ ਪ੍ਰਵਾਨੀ ਕਿੰਨੀ ਕੀਤੀ ਹੈ ਥੀਓ ਪਵਾਹੀ ਦੱਪ ਜੇ ਸਾਈ ਲੋੜ ਹੈ ਦੱਪ ਜੇ ਤੈਨੂੰ ਵੀ ਸਾਈ ਦੀ ਲੋੜ ਹੈ ਜੇ ਤੈਨੂੰ ਵੀ ਖੁਦਾ ਨੂੰ ਮਿਲਦੀ ਲੋੜ ਹੈ ਜੇ ਤੈਨੂੰ ਵੀ ਖੁਦਾ ਦੇ ਘਰ ਵਿਚ ਬਹਿਣ ਦੀ ਕੋਈ ਤੇਰੀ ਮਨ ਇੱਛਾ ਹੈ ਤਾਂ ਦੱਬ ਕੋਲੋਂ ਸਿੱਖ ਲੈ ਦੇਖਿਆ ਦੱਬ ਪਈ ਜਿਹੜੀ ਐਵੇਂ ਨੀ ਪਈ ਕਹਿੰਦਾ ਇੱਕ ਛਿੱਜ ਹੈ ਛਿੱਜੇ ਕਹਿੰਦੇ ਵੱਢਣ ਮੁਲਤਾਨੀ ਬੋਲੀ ਚ ਇੱਕ ਨੇ ਵੱਢੀ ਹੈ ਇਹ ਕਹਿੰਦੇ ਇੱਕ ਛਿੱਜ ਹੈ ਪਹਿਲਾਂ ਵੱਢੀ ਹੈ ਵਿਆਹ ਤਾਣੀ ਹੈ ਵਿਆਹ ਕਹਿੰਦੇ ਦੂਜਿਆਂ ਦੇ ਜਿਹੜੇ ਬਣਾਉਣ ਵਾਲੇ ਸੀ ਕਿਉਂਕਿ ਕਿਤੇ ਵੱਧਣ ਵਾਲੇ ਨੇ ਨਾ ਉਹ ਬਣਾਉਣ ਨੀ ਜਾਣਦੇ ਜਿਹੜੇ ਬਣਾਉਣ ਵਾਲੇ ਵੱਢ ਨੀ ਜਾਣਦਾ ਤੇ ਵੱਧਣ ਕਿਉਂ ਇੱਕ ਨੇ ਵੱਢ ਕੇ ਜਾਂਦੀ ਹੈ ਇੱਕ ਨੇ ਫਿਰ ਇਹਨੂੰ ਰਸਤਿਆਂ ਵਿਛਾ ਕੇ ਔਰ ਡੰਡਿਆਂ ਨਾਲ ਸੋਟਿਆਂ ਨਾਲ ਕੁੱਟ ਕੁੱਟ ਕੇ ਮਲਾਇਮ ਬਣਾਇਆ ਇੱਕ ਛਿੱਜ ਹੈ ਵਿਆਹ ਲਤਾੜੀ ਹੈ ਦੂਜਾ ਲਤਾੜੀ ਹੈ ਲੱਤੀ ਹੈ ਪਰ ਕਈ ਵਾਰੀ ਉਹਦੇ ਉੱਤੇ ਬਹੁਤੀ ਨਰਮ ਕਰਨ ਵਾਸਤੇ ਬਰਦਾਂ ਦੀ ਨੇੜ ਜੁੜ ਕੇ ਨਾ ਉੱਥੇ ਡਰ ਹੁੰਦੇ ਸੀ ਥੋੜੇ ਜਿਹੇ ਗਿਰੇ ਦੇਖਦੇ ਨੇ ਜਿਵੇਂ ਕਣਕਾਂ ਪਹਿਲਾਂ ਗਾਇਆ ਕਰਦੇ ਹੁਣ ਅੱਜ ਕੱਲ੍ਹ ਦੇ ਗਿਰੇ ਜੁੜਨੇ ਪਤਾ ਨੀ ਕਿਵੇਂ ਵੱਧਦਾ ਵੱਧ ਜੋੜਨਾ ਜੋੜ ਕੇ ਉਹਨੂੰ ਗਾਉਂਦੇ ਹੁੰਦੇ ਫਿਰ ਉਹਨੂੰ ਨੇੜ ਖੇਡਦੇ ਬਰਦਾਂ ਦੀ ਨੇੜ ਕਿਉਂ ਦਾਸ ਨੇ ਜੋੜੀਆਂ ਸਾੜੀਆਂ ਉਸ ਦਿਨ ਸਭ ਕੁਛ ਕੀਤਾ ਹੋਇਆ ਹਰੇਕ ਨੂੰ ਦੀ ਜਾਂਦੀ ਹਰੇਕ ਨੂੰ ਦੀ ਆਉਂਦੀ ਹੈ ਕਿਉਂ ਬਲਦਾ ਗਲਤ ਹੋ ਸਕਦਾ ਫਿਰ ਵੀ ਸਿੱਖਣੀ ਪੈਂਦੀ ਗਿਆਨ ਵੀ ਗੱਲ ਹੈ ਜਿਹੜੀ ਹੈ ਬਲ ਨਾਲ ਬਹੁਤ ਰਹਿਣਾ ਸੋ ਖੈਰ ਕਹਿੰਦੇ ਉਹਨੂੰ ਲੱਭਦੇ ਹੈ ਇੱਕ ਛਿੱਜੇ ਹੈ ਵਿਆਹ ਲਤਾੜੀ ਹੈ ਇੱਕ ਨੇ ਛਿੱਜਿਆ ਇੱਕ ਨੇ ਵੱਢਿਆ ਉਸਨੂੰ ਇੱਕ ਨੇ ਲਤਾੜਿਆ ਉਸਨੂੰ ਮੁਲਾਇਮ ਕੀਤਾ ਫਿਰ ਕਹਿੰਦੇ ਤਾਂ ਸਾਈ ਦੇ ਦਰਬਾਰੀ ਹੈ ਤਾਂ ਇਹ ਸਾਈ ਦੇ ਦਰ ਚੜ੍ਹਨ ਜੋਗੀ ਹੋਈ ਹੈ ਕਹਿੰਦੇ ਮਨਾ ਜੀ ਸਾਈ ਦੇ ਦਰ ਚੜ੍ਹ ਲੈਣਾ ਤਾਂ ਇਹ ਤਾਂ ਕੁਛ ਕਰਨਾ ਹੀ ਪਵੇਗਾ ਤਾਂ ਇਹ ਕੁਛ ਹੋਣਾ ਹੀ ਪਵੇਗਾ ਕੁਰਬਾਨੀ ਕਰਨੀ ਹੀ ਪਵੇਗੀ ਫਿਰ ਹੁਣ ਭਾਈ ਨੰਦ ਲਾਲ ਜੀ ਕਹਿੰਦੇ ਹੇ ਕੰਗੀ ਵਾਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੁਕਸ਼ੋ ਮੇਰੇ ਦੇ ਨੱਕ ਦਿੰਦਾ, ਆਹ ਵੀ ਲੈ ਲੈ, ਇਹ ਵੀ ਲੈ ਲੈ, ਕੀ ਲੈ ਲੈ, ਸੀਸ ਬੰਦੇ ਘਰ ਵੈਸਣ, ਮੇਰਾ ਸਿਰ ਵੱਟ ਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਚ ਰੱਖਦਾ, ਇਹਦੇ ਬਹਿ ਜਾਓ। ਬਿਲਕੁਲ ਸੇਵ ਕਰੀ ਚ ਬਿਨਾਂ ਸਿਰ ਤੋਂ ਸੇਵਾ ਕਰਨੀ ਔਰ ਸਿਰ ਵੱਟ ਕੇ ਅਰਪਣ ਕਰ ਦੇਣਾ, ਇਹ ਪ੍ਰੇਮੀ ਦੀ ਅਵਸਥਾ ਹੈ। ਸੋ ਐਸਾ ਪ੍ਰੇਮ ਗੁਰੂ ਕਿਰਪਾ ਕਰੇ ਔਰ ਸਾਡਾ ਪ੍ਰੇਮ ਐਸਾ ਗੁਰੂ ਨਾਲ ਬਣ ਜਾਏ, ਗੁਰੂ ਨਾਲ ਜੁੜ ਜਾਈਏ, ਸਾਰੇ ਵਿਛੋੜੇ ਸਾਰੇ ਚੋਰੇ ਸਭ ਸੰਸੇ ਮਿਟ ਜਾਂਦੇ ਨੇ। ਤਾਂ ਗੁਰੂ ਇਹ ਕਿਰਪਾ ਕਰੇ ਭਾਈ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣੇ ਡੋਰ ਲਵੇ, ਅਸੀਂ ਫਰਥਾ ਬਖਸ਼ੇ ਨਹੀਂ।